चक्र चिहन अर वर्ण जात हर पात निहिन जह रूप रंग अर रेख पेख को कह न सकत कहे जल मूर्त अनुपव प्रकाश अमितोज की जय कोटेन्द्रेन्द्रान साहे साहान गिण जय त्रिपवन विहीप सुर नर असुर नेत नेत बन तीर्ण कहत त्वय सर्वनाम कथय कवन कर्म नाम वर्णत सुमत अस्कृपान खंडो खड़ग तुक तवर अरती शैव सरोही सहती जह हमर पी तीर तुही सची तुही तुही तबर तरवार नाम तिहारो जो जपै सिंध पव पार काल तुही काली तुही तुही तेग आरती तुही निशानी जीत की आज तुही जगबीर खड़ग केत में शरण तिहारी आप हाथ दैलो उबारी सर्व ठौर मोह हो सहाई दुष्ट दोक ते लिहो बुझाई नमस्कार श्री खड़ग को करो सुहित चित लाय पूर्ण करो ग्रंथे तुम करो सहाय मुकुचर शास्त्र खट पिंग गिरन चढ़ जाय अंधलख बदरो सुने जब काल कृपा कराय कहाँ बुद्ध प्रवतुष हमारी वर्ण सकै महिमा जो तिहारी हम न सकत कर शिवत तुम्हारी आप लिहो तुम कथा सुधारी हम न सकत कर शिवत तुम्हारी आप लिहो तुम कथा सुधारी
वाहे गुरु साहिब जियो चौपाई उरी चांग उच श्राव राजा जाकी तुल कहूं नह साजा रूप कला ताकी वर नारी मानह काम कंदला प्यारी चौपाई उरी चंग उच श्राव राजा
वाहेगुरु जी का खालसा वाहिगुरु जी की फतेह। परम सत्कार योग गुरु खालसा साध संत जी, गुरु गोबिंद सिंह साहब महाराज जी पावन बाणी की विचार प्रारंभ हुई हुई है। आप अमृत वेले के दीवान दाजरिया भरते हुए संगत रूप में विचार करके लाहे हासिल कर रहे हाँ। कुछ समय तो एक चूतरोक नामे ग्रंथ विचों जिमें गुरु महाराज ने शल फरेब के प्रसंग और बहुत से लिखे है, 360 ने उरे, बाकी कुछ अपने भी है महाराज के। इस तरह वो 405 है शल कवर के प्रसंग सारे एक आप जी ने आने वाले समय में लिखना है। मुझे गुरु महाराज की बाणी के 404 है रो विचार, वो आप प्रसंग लड़ीवार रूप पढ़ रहे हाँ। इस करके सिंह छल फरेब करने वाले लोगों तो सावधान बच के हैं। ये बड़े बड़े घर राजे महाराजे राणिया महाराणिया बड़े बड़े अमीर अहलकार इन्हों घर ही ये छल फरेब ज्यादा होंगे रहे। हूँ भी इन्हों घर ही ज्यादा होंगे ने। गरीबा के घर की होना जिसे रोटी दे फिक्र है, जिसे खुला डुला है, दो नंबर का माल पिया है, तो खा पी के मत मारी जाती है, फिर आह कुछ ही कर लगते पुट्ठा सीधा शर कब्र ढोके बेईमानिया अजनिया से हम इसे मुकदमे जे चलते है भी आ कबड़ा कर गया शर कब्र नहीं कर दे और की होंगे वो सच बोल के थोड़ा होंगे कबड़ा वो फिर थोड़े सामने ही है भी फसे भी उ होंगे अदालतों भी उ फिरते होंगे अगेड़े कड़े अगेरी फिर वो भी हद पचादे दू के इधर उधर बिचे छुट जाते हैं। राह लोगों की अदालत छल कवट के दे लैके छुड़ गए, रब की अदालत नहीं धर्मराज की कचहरी तो नहीं छरिए कवटी छुड़ गए। उतर सचो ही सच निबड़ चुन वक् कड़े जजमा लिया, आओ न पाएन कूड़िया मोकाला दोज के जालिया। तेरा नाय रते से जिन गए हार गए से ठगन वालिया, लिखना वै धर्म बहालिया। गुरु नानक साहब महाराज ने अपने मुख विचों आसा दी वार दे विच इक पौड़ी विच वचन कहे है। मान सा क्यो दीवानो कोई नस पच निकल है, हर दीवानो कोई किथे जाया। कहने जिड़िया मनुखा दिया कचहरिया अदालत ने तो कोई नस भज के इधर उधर निकल सकता है। हर दीवानो जी वाहिगुरू की कचहरी है उतो भज के खेते कोई जा सकता है, वो तो भजन जोगा छड़ते ही नहीं है। और अगर गई कहना पीतर जमा गरासे झूट जो झाटे तो फड़ लेंगे ना केसा तो फड़ लेंगे किधर भजो मनुख जो जमाए केस कह पटकै जो केसा तो फड़ के पड़का के सिरदे है भुतनी भुल जाती है। मनुख कर कुछ जल भजन जोगा रेंदे ही नहीं हिलन जोगा रेंदे ही नहीं है। ये तो इतने इतने आई आश्चर्ये कवट के लोग सब कुछ कहते असी तो भी मरने समय जमा नाल जवदूता नाल भी दो गल्लां करांगे। यह कोई सीगा है मुकौले करने वाला टिचराइया करने वाला ही एक्सीडेंट करके लत जी टुट गई ते फिर पट्टा जा बनाई फिरे बड़ा खाजा फोड़ी जी लैके तुरे। उन्होंने फिर जो दूजे से मखौल गए वह मखौल करना, तो कहने तुझा चमदूता ना मैं दो गलां करूँ वह ना दो हाथ करूँ, माड़ी जी फेट मार के तेरी लत तोड़ गई। बस इसे तो बस ना कर गल नहीं हुई, जो दूता नाल कितने करेंगा फिर उन्होंने गल ना आवे। कहने भी जे तो इतने बस ना कोई तू मुकाबला कर ना लत ना टरा, फिर तो लगना भी हाँ जमदूता नाल भी तू दो गल कर लेगा। इतने हालत तड़ाई फिर गल् बड़िया उची मारद। फिर इस तरह के जेडे कोई ये चुस् चलाक जो शैतान के लोग शटकपट करने वाले है इतने उत्थे तो कई बार माड़ा मोटा थोड़े समय लिए चम कामयाब हो जाते हैं, फिर अखीर इन्हों का जोड़ा अंत माड़ा ही हों। चंदू दीवान ने किन्ने शटकपट करके झूठ मूठ बोले, ये अंतरा दीवान का की होया कि मौत मरिया हो सी सारे जानते हैं भी नक किसी के नकेल पा दे कुत्तों खोया जाए हर एक छत्तर मारे सिर च सुह पावे बुक भर भर के और छड़कवट करके ही बुरा हाल होया ते ना करदा सच बादी हुंदा। एडे बड़े दा दीवान दा आ बुरा थोड़ थोड़ो हाल होना सी, एहो जे लोकां दा जिहड़ा अंत माड़ा ही हुंदा है। वो एहो जे कसूते फसदे जिथों कोई निकल भी नहीं सकदा, जिथों कोई छुड़ा भी नहीं सकदा है। ये गुरु हरगोबिंद साहब जी दे छड़िया कवटिया फिर डिगे चढ़ गया सी, देख लो फिर अदरी चंद वर्गे भाई वो लंगाहा पुराना हो रे भाई जेठा अर्गिया ने की वे की। अमृतसर शहर के दुकान दुकान ते कोडियां मंगाइया ते बच्चे वे पड़ुआ कह के सिर भी सुहा पाते सी, इस करके भी ये शलकाउट करने बहुत माड़े जेड़े कर रहे हो उन्हां लोकां तो भी सावधान होके रहना चाहिए बच के रहना चाहिए। इसलिए महाराज ने वो शलकाउट के प्रसंग लिखे है, वो आपां 84 प्रसंग कल पूरे सुन ले पढ़ ले। अगला 85वां छल फरेब का शलकाउट का प्रसंग शुरू हो रहा है। एक राजे दे घर ये शलकपट होया सी, राजे ने भी फिर वही शलकपट करता। यहो जा घरवाली ने किया पटराणी ने वही जा फिर राजे ने कर विखाया। वो जो प्रसंग आंदा है राजे का पुरख का शलकपट का वे प्रारंभ हो रहा। पास सुनिए जी,
उरी चांग उच श्राव राजा।
महाराज कहंदे है खालसा जी उरी चंग नाम दा शहर है, उतों दा एक उच सर्वदार नाम राजा है सी।
जाकी तुल कहूं नह साजा।
जीरे बराबर कहने होर किसे राजे महाराजे कोले साजो समान नहीं सी, हाथी घोड़े और हीरे रतन पन्ने लसनिए राजिया महाराजा को साजो समान हुंदा है ना। कहने जीरे समान होर किसे इन्ना साजो समान है, जाके तुल नहीं कह साजा। जिरे बराबर परमेश्वर ने कहने होर कोई सजाया बजाया नहीं सी, यानी सोना सुनखा नहीं बनाया सी, सोना सुनखा भी सी ते साजो समान भी। बेंती सी इस कोल
रूप कला ताकी वर नारी
जड़ी स्त्री सी बड़ी श्रेष्ठ, उदा नाम सी रूप कला करके
मानो काम कंदला प्यारी
माने दंदे हाना जे काम कंदला कामदेव दे घर वाली यो कौन रसी है वंग प्यारी ये पटरानी रानी
दोहरा इंद्र नाथ जोगी हो तो
इथे कहने इंद्र नाथ दा जोगी है सी जरा तंत्री सी तंत्र सिद्धि वाला सी
सो तह निकस्यो आ
कहने उस पूरे चंग शहर विच आ निकलिया आ बड़े आ प्रवेश होया है
चरणन ते चाई परी
रोशन दाना दे विच वो जोगी तंत्री री चाई जी पई शां जी पई परछावां जा पिया है
रानी लियो बुला
हाँ कहने जरा जोग तंत्री है ना ते रानी ने कहने उन्हों अपने महलां विच सद लिया है जेड़े तंत्री जे लोग है जो चाहन पुठा सिद्धा जा कर करा सकते लोगों तो भी पुठा सिद्धा करा देंगे फिर पुठा सिद्धा कराने वाले फसते भी है फिर वह जी है और पिछे चंद्रा स्वामी सब तो बड़ा तंत्री सी तंत्र सिद्धि के नाल केंद्र दे जिन्ने वजीर है सारिया तो पुठे सीधे काम करा लेंदा सी आप भी कर लेंदा सी तंत्र सिद्धि करके किसी का कोई नहीं बल चलता सी दिल्ली शहर दे विच एडा बड़ा उहदा महल है किसी होर दा नहीं होना ना प्रधानमंत्री का ना राष्ट्रपति ना वजीर का तो होना ही की है 10 करोड़ रुपया लग्या उहदी रिहायश ते यह चंद्रा स्वामी यह तंत्र सिद्धि वाला सी हम यह जड़े आसा राम यह भी यह जी तंत्री सी सत्या साई यह भी तंत्री सी यह तंत्रा नाल ही सारा पुठा सिद्धा कम करते सी वो की है वे लोग देख दूख के अजीब तरह की चेष्टा हो मगर लग जाते हैं ਇਹ ਐਮ ਵੀ ਆਪਣੇ ਸਰੀਰ ਤੋਂ ਜਟਾਵਾਂ ਚੋਂ ਸਵਾਹ ਕੱਢ ਕੇ ਦਿਖਾ ਦੇਣੀ ਮੂੰਹ ਚੋਂ ਸਵਾਹ ਕੱਢ ਦੇਣੀ ਹੋਰ ਤਾਂ ਹੋਰ ਕੀ ਆਪਣੀਆਂ ਫੋਟੋਆਂ ਚੋਂ ਵੀ ਸਵਾਹ ਕੱਢ ਦੇਣੀ ਇਹੋ ਜਿਹਾ ਹੁਣ ਦੇਖ ਕੇ ਮਗਰ ਲੋਕ ਅਗਲਾ ਕਹਿੰਦਾ ਵੀ ਬੜਾ ਤਾਕਤ ਵਾਲਾ ਹੈ ਵੀ ਕੋਈ ਜਟਾਂ ਚੋਂ ਸਵਾਹ ਕੱਢ ਕੱਢ ਸਿੱਟੀ ਜਾਂਦਾ ਮੂੰਹ ਚੋਂ ਕੱਢੀ ਜਾਂਦਾ ਆਪਣੀਆਂ ਫੋਟੋਆਂ ਚੋਂ ਵੀ ਸਵਾਹ ਕੱਢੀ ਜਾਂਦਾ ਇਹੋ ਜਿਹਾ ਲੋਕਾਂ ਨੂੰ ਤਾਂ ਮਸਾਂ ਲੱਭੇ ਚਾਟੀ ਸਾਡਾ ਲੈਣਾ ਮਗਰ ਤੁਰ ਲਵੇਂਦਾ ਵੀ ਬੜਾ ਜੀ ਇਹ ਸ਼ਕਤੀ ਭਗਤੀ ਵਾਲਾ ਤਾਕਤ ਵਾਲਾ ਹੈ ਫਿਰ ਉਹ ਜਦੋਂ ਆ ਪੁੱਠਾ ਸੁਧਾ ਜਾ ਕਰ ਪੈਂਦੇ ਹੈ ਫਿਰ ਪਰਮੇਸ਼ਰ ਦੀ ਉਹ ਨਿਗਾਹ ਉੱਪਰੋਂ ਦੂਜੀ ਹੋ ਜਾਂਦੀ ਹੈ ਨਜ਼ਰੋਂ ਪੱਠੀ ਜੇਕਰੇ ਸੁਲਤਾਨਾ ਖਾਓ ਕਰਾਈਦਾ ਜਦੋਂ ਅੱਡੀ ਨਿਗਾਹ ਰੱਬ ਦੀ ਹੋ ਜਾਂਦੀ ਉਹ ਸ਼ਾਹ ਵਰਗਿਆਂ ਸ਼ਾਹਜਹਾਂ ਨੂੰ ਵੀ ਭੁਕਾ ਚੜਾ ਦਿੰਦਾ ਇਹ ਤੰਤਰੀਆਂ ਦੀ ਤਾਂ ਗੱਲ ਕੀ ਹੈ ਆਗੇ ਤੁਹਾਡੇ ਸਾਹਮਣੇ ਹੀ ਹੈ ਜੇਲ੍ਹਾਂ 'ਚ ਫਸੇ ਪਏ ਹੈ ਜ਼ਮਾਨਤ ਨਹੀਂ ਹੁੰਦੀ ਜਿਹੜਾ ਸੱਤਿਆ ਸਾਈਂ ਸੀ ਜਿੰਨਾ ਵੇਲੋ ਅਨਮਾਲਤਾਂ ਨੂੰ ਅਰਬਾਂ ਖਰਬਾਂ ਨੇ ਇਕੱਠਿਆ ਕੀਤਾ ਸੀ ਆ ਸਾਰਾ ਸਰਕਾਰ ਨੇ ਦੱਬ ਦੁੱਬ ਲਿਆ ਕਿਸੇ ਕੰਮ ਹੈ ਆਪ ਨਹੀਂ ਮਰ ਕੇ ਕਿੱਧਰ ਨੂੰ ਗਿਆ ਹੋਊਗਾ ਇਸ ਤਰ੍ਹਾਂ ਕਹਿੰਦੇ ਜਿਹੜਾ ਇੰਦਰ ਨਾਥ ਜੋਗੀ ਸੀ ਨਾ ਇਹ ਤੰਤਰ ਸਿੱਧੀ ਵਾਲਾ ਸੀ ਇਹ ਕਹਿੰਦੇ ਉੱਥੇ ਨਿਕਲਿਆ ਪੜਿਆ ਇਹ ਉੱਚੀ ਚੰਗ ਸ਼ਹਿਰ ਵੇ ਰੋਸ਼ਨਦਾਨਾਂ ਦੇ ਵਿੱਚ ਜਿਹੜਾ ਛਾਂ ਜੀ ਪਈ ਹੈ ਅਤੇ ਰਾਣੀ ਨੇ ਇਹਨੂੰ ਕਹਿੰਦੇ ਜੋਗੀ ਨੂੰ ਬੁਲਾ ਲਿਆ ਆਪਣੇ ਕੋਲ
ਚੌਪਈ ਜੋਗੀ ਤੈ ਅੰਜਨ ਤਹਿ ਆਵੇ
ਇਹ ਜਿਹੜਾ ਆਪਣਾ ਰੂਪ ਆਪਣਾ ਇਹ ਜੋਗ ਨਾ ਇੰਦਰ ਨਾਥ ਜੋਗੀ ਹੈ ਅਤੇ ਆਪਣੇ ਅੱਖਾਂ ਵਿੱਚ ਸੁਰਮਾ ਜਾ ਪਾ ਕੇ ਉੱਥੇ ਆ ਜਾਂਦਾ ਹੈ ਇਹ ਵੀ ਇਹ ਤੰਤਰ ਸਿੱਧੀ ਨਾਲ ਇੱਕ ਸੁਰਮਾ ਜਾ ਬਣ ਜਾਂਦਾ ਹੈ ਉਹ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਇਸ ਤਰ੍ਹਾਂ ਦੇ ਤੰਤਰ ਸਿੱਧੀ ਸੰਬੰਧੀ ਥੋੜ੍ਹਾ ਜਿਹਾ ਇਸ਼ਾਰਾ ਦਿੱਤਾ ਹੈ ਇਹ ਮਨੁੱਖ ਜਦੋਂ ਸੁਰਮਾ ਪਾ ਲੈਂਦਾ ਨਾ, ਉਹ ਤੰਤਰ ਸਿੱਧੀ ਨਾਲ ਜਿਹੜਾ ਤਿਆਰ ਕੀਤਾ ਹੁੰਦਾ, ਫਿਰ ਮਨੁੱਖ ਦਿਸਣਾ ਬੰਦ ਹੋ ਜਾਂਦਾ ਹੈ, ਯਾਨੀ ਦਿਸਦਾ ਨਹੀਂ। ਜਿਵੇਂ ਸਿੱਧ ਨਾਲ ਵੀ ਐਸਾ ਹੀ ਕਰਦੇ ਸੀ, ਸੁਰਮਾ ਜਿਹਾ ਪਾ ਲੈਂਦੇ ਤੰਤਰ ਸਿੱਧੀ ਵਾਲਾ, ਉਹਦੇ ਨਾਲ ਦਿਸਣੋਂ ਬੰਦ ਹੋ ਜਾਂਦੇ। ਬੈਠੇ ਬੈਠੇ ਲੋਕ ਫਿਰ ਮਗਰ ਲੱਗਣੇ, ਵਾਲਾ ਕਹਿੰਦਾ ਵੀ ਵੇਖੋ ਹੁਣੇ ਇੱਥੇ ਬੈਠਾ ਸੀ, ਹੁਣੇ ਦਿਸਣੋਂ ਬੰਦ ਹੋ ਗਿਆ, ਜਾਂਦਾ ਤਾਂ ਕਿਸੇ ਨੂੰ ਦਿਸਿਆ ਨਹੀਂ ਹੈ। ਇਸੇ ਤਰ੍ਹਾਂ ਇੱਕ ਉਹ ਤੰਤਰ ਸਿੱਧੀ ਨਾਲ ਗੁਟਕਾ ਤਿਆਰ ਕਰ ਲੈਂਦੇ ਹੈ, ਉਹ ਆਪਾਰਾ ਪੂਰਾ ਜਿਹਾ ਪਾ ਕੇ ਨਾ ਗੋਲੀ ਜੀ ਵੱਡੀ ਸਾਰੀ ਮੋਟੀ ਜੀ ਵੱਟ ਲੈਂਦੇ ਹੈ ਤੇ ਉਹ ਮੂੰਹ 'ਚ ਪਾ ਲੈਂਦੇ ਨੇ, ਅੱਖਾਂ ਵੀ ਸੁਰਮਾ ਮੂੰਹ 'ਚ ਗੋਲੀ ਪਾ ਲੈਂਦੇ ਹੈ। ਫਿਰ ਉਹ ਮੂੰਹ ਗੋਲੀ ਪਾਉਣ ਉੱਡਣ ਸ਼ਕਤੀ ਹੋ ਜਾਂਦੀ, ਜਿਵੇਂ ਪੰਛੀ ਉੱਡਦਾ ਹੈ ਨਾ, ਐਂ ਉੱਡ ਕੇ ਜਿੱਥੇ ਮਰਜ਼ੀ ਜਾ ਸਕਦੇ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਯੋਗੀ ਹੈ ਨਾ, ਆਪਣੇ ਅੱਖਾਂ ਵਿੱਚ ਉਹ ਅੰਜਨ ਜਾ ਤੰਤਰ ਸਿੱਧੀ ਵਾਲਾ ਪਾ ਕੇ ਉੱਥੇ ਆ ਜਾਂਦਾ ਹੈ।
ਗੁੱਟ ਕੇ ਬਲ ਕੇ ਬਹੁ ਉੱਡ ਜਾਵੇ,
ਉਹ ਜਿਹੜੀ ਹੈ ਪਾਰੇ ਦੀ ਗੋਲੀ ਜੀ ਬਣਾਈ ਤੰਤਰ ਸਿੱਧੀ ਨਾਲ, ਉਹਦੇ ਬਲ ਨਾਲ ਜ਼ੋਰ ਨਾਲ ਕਹਿੰਦੇ ਬਹੁਤ ਉੱਡ ਕੇ ਉਡਾਰੀ ਮਾਰ ਕੇ ਚਲਾ ਜਾਂਦਾ ਹੈ।
ਜਿਸੀ ਠੌਰ ਚਾਹੇ ਤਿਸ ਜਾਵੇ,
ਜਿਸ ਜਗ੍ਹਾ ਵੀ ਚਾਹੇ ਉਸੇ ਜਗ੍ਹਾ ਹੀ ਉੱਡ ਕੇ ਚਲਾ ਜਾਂਦਾ ਹੈ ਤੰਤਰੀ ਦਾ।
ਭਾਂਤ ਭਾਂਤ ਕੇ ਭੋਗ ਕਮਾਵੇ,
ਤਰ੍ਹਾਂ ਤਰ੍ਹਾਂ ਦੇ ਵਿਸ਼ੇ ਕਮਾਉਂਦਾ ਵਿਸ਼ੇ ਭੋਗਦਾ ਹੈ।
ਭਾਂਤ ਭਾਂਤ ਕੇ ਦੇਸ਼ ਨਿਹਾਰੇ,
ਯੋਗ ਤੰਤਰ ਦੇ ਬਲ ਕਰਕੇ ਤਰ੍ਹਾਂ ਤਰ੍ਹਾਂ ਦੇ ਦੇਸ਼ਾਂ ਇਲਾਕਿਆਂ ਨੂੰ ਇਹ ਵੇਖਦਾ ਹੈ।
ਭਾਂਤ ਭਾਂਤ ਕੀ ਪ੍ਰਭਾ ਵਿਚਾਰੇ,
ਤਰ੍ਹਾਂ ਤਰ੍ਹਾਂ ਦੀ ਕਹਿੰਦੇ ਸੋਭਾ ਏ, ਇਸ ਤਰ੍ਹਾਂ ਵਿਚਾਰ ਕੇ ਵਿਚਾਰਿਆ ਦੇਖਦਾ ਹੈ, ਵਿਚਾਰਿਆ ਜਾਂਦਾ, ਤਰ੍ਹਾਂ ਤਰ੍ਹਾਂ ਦੀ ਸੋਭਾ ਵੀ ਦਿਖਾਉਂਦਾ, ਕਰ ਕਰਕੇ ਆਪਣੀ ਵਡਿਆਈ ਵੀ ਦਿਖਾਉਂਦਾ ਹੈ।
ਅੰਜਨ ਬਲ ਤੇ ਕੋ ਨਾ ਪਾਵੇ,
ਉਹ ਸੁਰਮੇ ਦੇ ਬਲ ਕਰਕੇ ਉਹਨੂੰ ਕੋਈ ਪਾ ਨਹੀਂ ਸਕਦਾ, ਲੱਭ ਨਹੀਂ ਸਕਦਾ ਹੈ।
ਤਿਸੀ ਠੌਰ ਰਾਨੀਏ ਲੈ ਜਾਵੇ,
ਫਿਰ ਉਸੇ ਜਗ੍ਹਾ ਤੇ ਕਹਿੰਦੇ ਜਿਹੜੀ ਇਹ ਕੁਛ ਸਰਵ ਰਾਜੇ ਦੀ ਰਾਣੀ ਹੈ ਉਹਨੂੰ ਵੀ ਲੈ ਜਾਂਦਾ ਹੈ। ਸੰਤਰੇ ਇੰਦਰਨਾਥ ਜੋਗੀ
ਦੋਹਰਾ ਭਾਂਤ ਭਾਂਤ ਕੇ ਦੇਸ਼ ਮੈਂ,
ਤਰ੍ਹਾਂ ਤਰ੍ਹਾਂ ਦੇ ਦੇਸ਼ਾਂ ਇਲਾਕਿਆਂ ਵਿੱਚ
ਭਾਂਤ ਭਾਂਤ ਕਰ ਗੌ,
ਤਰ੍ਹਾਂ ਤਰ੍ਹਾਂ ਕਰਕੇ ਕਿਤੇ ਉੱਡ ਕੇ ਕਿਤੇ ਤੁਰ ਕੇ ਕਿਤੇ ਇਸੇ ਤਰ੍ਹਾਂ ਘੋੜਾ ਸਵਾਰੀ ਕਿਤੇ ਰਸ ਦੀ ਸਵਾਰੀ, ਜਿਵੇਂ ਉਹ ਕਿਤੇ ਕੋਈ ਉਹ ਸਿੱਧ ਨਾਲ ਕੋਈ ਸ਼ੇਰ ਬਣ ਜਾਂਦਾ ਸੀ, ਕੋਈ ਸੱਪ ਬਣ ਜਾਂਦਾ ਸੀ, ਕੋਈ ਉਹੀ ਉਡਾਰੀ ਮਾਰ ਕੇ ਪੰਛੀ ਉੱਡ ਜਾਂਦਾ ਸੀ, ਤਰ੍ਹਾਂ ਤਰ੍ਹਾਂ ਕਰਕੇ ਇਹ ਜਾਂਦਾ ਹੈ, ਜਿਵੇਂ ਦਿਲ ਕਰਦਾ ਹੈ ਉਹ ਤੰਤਰ ਸਿੱਧੀ ਨਾਲ ਚਲਾ ਜਾਂਦਾ ਹੈ।
ਐਸੇ ਸੁਖਨ ਬਿਲੋਕ ਕਹਿ,
ਇਸ ਤਰ੍ਹਾਂ ਦੇ ਜਿਹੜੇ ਕੋਈ ਸੁਖਨ ਸੁੱਖ ਹੈ, ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਨਾ, ਉਹ ਤੰਤਰ ਸਿੱਧੀ ਦੇਖ ਕੇ ਰਾਣੀ
ਨ੍ਰਿਪ ਪਰ ਰੀਜਤ ਕੌਣ,
ਜਿਹੜਾ ਹੁਣ ਆਪਣਾ ਰਾਜਾ ਉਹਦੇ ਉੱਪਰ ਕੌਣ ਕੋਈ ਪ੍ਰਸੰਨ ਹੁੰਦਾ ਹੈ, ਤਾਂ ਜੋਗੀ ਦੇ ਮਗਰ ਹੀ ਲੱਗ ਤੁਰੀ ਰਾਣੀ।
ਚੌਪਈ ਜਬ ਇਹ ਭੇਦ ਰਾਵ ਲਖ ਪਾਵਾ,
ਇੱਧਰ ਜਿਹੜਾ ਏ ਉੱਚ ਸਰਵ ਰਾਜਾ ਸੀ ਨਾ ਉਰੀ ਚੰਗ ਸ਼ਹਿਰ ਦਾ, ਜਦੋਂ ਇਹ ਸਾਰਾ ਭੇਦ ਉਹਨੇ ਜਾਣ ਪਾਇਆ ਹੈ,
ਅਧਿਕ ਕੋਪ ਮਨ ਮਾਝ ਬਸਾਵਾ,
ਆਪਣੇ ਮਨ ਦੇ ਵਿੱਚ ਬੜਾ ਭਾਰੀ ਗੁੱਸਾ ਲਿਆਂਦਾ ਹੈ ਇਸਨੇ,
ਚਿਤ ਮਹਿ ਕਹਿਓ ਕੌਣ ਬਿਦ ਕੀ ਜੈ,
ਆਪਣੇ ਦਿਲ ਵਿੱਚ ਹੀ ਗਿਆ ਹੁਣ ਕਿਹੜਾ ਵੀ ਕੋਈ ਤਰੀਕਾ ਕਰੀਏ ਆਪਾਂ,
ਜਾ ਤੇ ਨਾਸ ਤਿਰਿਆ ਕਰ ਦੀਜੈ।
ਇਹ ਜਿਹੜੀ ਇੰਦਰ ਨਾਲ ਜੋਗੀ ਮਗਰ ਲੱਗੀ ਫਿਰਦੀ ਨਾ ਪਟਾਣੀ, ਪਹਿਲਾਂ ਇਹਦਾ ਫਾਹਾ ਉੱਡਣਾ ਚਾਹੀਦਾ ਹੈ, ਇਹ ਬਦਨਾਮੀ ਕਰਾਉਂਦੀ ਹੈ।
ਰਾਜਾ ਤਹਾਂ ਆਪ ਚੱਲ ਆਇਓ।
ਹਾਂ, ਸੋਚ ਵਿਚਾਰ ਕੇ ਫਿਰ ਆਪ ਹੀ ਰਾਜਾ ਉੱਥੇ ਚੱਲ ਆਇਆ ਹੈ।
ਪਾਇਨ ਕੋ ਖਰ ਕੋ ਨਾ ਜਤਾਇਓ,
ਯਾਨੀ ਮਹਿਲਾਂ ਵਿੱਚ ਪਹੁੰਚ ਗਿਆ, ਪੈਰਾਂ ਦਾ ਕੋਈ ਖੜਕਾ ਜਾ ਜਤਾਇਆ ਨਹੀਂ ਹੈ, ਯਾਨੀ ਪੈਰਾਂ ਦਾ ਖੜਕਾ ਹੋਣ ਨਹੀਂ ਦਿੱਤਾ। ਇਸੇ ਢੰਗ ਨਾਲ ਉਹ ਸਹਿਜ ਹੌਲੀ ਹੌਲੀ ਆਇਆ ਮਹਿਲਾ ਵਿੱਚ।
ਸੇਜ ਸੋਤ ਜੋਗੀ ਹੈ ਨਿਹਾਰਿਓ,
ਮਹਿਲਾਂ ਵਿੱਚ ਆ ਕੇ ਕੀ ਦੇਖਿਆ? ਉਹ ਜਿਹੜਾ ਕੰਨ ਪਾਟਾ ਜੋਗੀ ਹੈ, ਤੰਤਰੀ ਹੈ, ਉਹ ਕਹਿੰਦੇ ਸੁੱਤਾ ਪਿਆ ਰਾਜੇ ਦੇ ਪਣਗ ਤੇ।
ਕਾਢ ਕਿਰਪਾਨ ਮਾਰ ਹੀ ਡਾਰਿਓ,
ਆਹ ਫਿਰ ਕਹਿੰਦੇ ਜਿਹੜਾ ਇਹ ਸੁੱਤਾ ਪਿਆ ਨਾ ਤੰਤਰੀ ਜੋਗੀ, ਕਿਰਪਾਨ ਕੱਢੀ ਰਾਜੇ ਨੇ ਤੇ ਬਸ ਮਾਰ ਕੇ ਸਿਰਦਾ ਸੁਤਈ ਪਣਗ ਤੇ।
ਚੌਪਈ ਗੁਟਕਾ ਹੁਤੋ ਹਾਥ ਮੈਂ ਲਿਓ,
ਉਹ ਜਿਹੜਾ ਜੋਗੀ ਦੇ ਕੋਲ ਇਹ ਗੋਲੀ ਜੀ ਸੀ ਨਾ, ਗੁਟਕਾ ਜਿਹਾ ਸੀ ਭਾਰੇ ਦਾ, ਉਹ ਮਾਰ ਕੇ ਰਾਜੇ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਹੈ।
ਜੋਗੀ ਇਹ ਡਾਰ ਕੁਠਾਰੇ ਹੈ ਦਿਓ,
ਉਹ ਜਿਹੜਾ ਜੋਗੀਆਂ ਨੂੰ ਮਾਰ ਕੇ ਕੋਠੜੀ ਦੇ ਵਿੱਚ ਸਿੱਟ ਦਿੱਤਾ ਹੈ।
ਸਰੋਨ ਪੋਸ਼ ਬਸਤਰਨ ਸੋ ਡਾਰਿਓ,
ਜਿਹੜਾ ਲਹੂ ਜਾ ਕਿਰਪਾਨ ਮਾਰੀ ਸੀ ਨਿਕਲਣਾ ਹੀ ਸੀ ਨਾ, ਫੜ ਜੋ ਬਸਤਰ ਦੇ ਨਾਲ ਲਹੂ ਜਾ ਪਹੁੰਚ ਕੇ ਉਹ ਪਰੇ ਸਿੱਟ ਦਿੱਤਾ ਹੈ।
ਸੋਬਤ ਰਾਣੀ ਕੱਛ ਨਾ ਵਿਚਾਰੇ,
ਜਿਹੜੀ ਰਾਜੇ ਦੀ ਰਾਣੀ ਉਹ ਸੁੱਤੀ ਪਈ, ਉਹਨੂੰ ਕੋਈ ਪਤਾ ਹੀ ਚੱਲਿਆ ਵੀ ਜੋਗੀ ਦਾ ਫਾਹਾ ਵੱਢਦਾ ਹੈ।
ਦੋਹਰਾ ਜੁਗੀਆ ਹੂੰ ਕੇ ਬਕਰਤ ਤੇ,
ਉਦੋਂ ਬਾਅਦ ਰਾਜੇ ਨੇ ਕੀ ਨੀਤੀ ਕੀਤੀ ਹੈ? ਕਹਿੰਦੇ ਜੋਗੀ ਦੇ ਮੂੰਹ ਤੋਂ ਜਾਣੀ ਜੋਗੀ ਵੱਲੋਂ ਹੀ
ਪਤੀਆ ਲਿਖੀ ਬਣਾ,
ਇੱਕ ਬਣਾ ਸਵਾਰ ਕੇ ਪੱਤਰਗਾ ਜੀ ਲਿਖੀ ਹੈ,
ਰਾਣੀ ਮੈਂ ਬੇਖਰਚ ਹਾਂ।
ਹੁਣ ਜਿਹੜਾ ਜੋਗੀ ਹੈ ਜਿਹਨੂੰ ਮਾਰ ਕੇ ਸਿੱਟਤਾ ਨਾ ਕੋਠੜੀ ਵਿੱਚ, ਉਹ ਜਦੋਂ ਕੁਝ ਆਇਆ ਹੀ ਨਾ, ਉਹਨੇ ਆਖਿਆ ਵੀ ਸ਼ਾਇਦ ਚਲਿਆ ਗਿਆ, ਤੇ ਕੁਝ ਸਮੇਂ ਤੋਂ ਬਾਅਦ ਉਹ ਬਣਾ ਸਵਾਰ ਕੇ ਪੱਤਰ ਲਿਖਿਆ ਵੀ ਹੇ ਰਾਣੀ ਰਾਜੇ ਦੀ, ਮੈਂ ਬੇਖਰਚ ਹੈ, ਮੇਰੇ ਕੋਲ ਖਰਚ ਪੱਠਾ ਹੈ ਨੀ ਕੁਝ।
ਕੱਛ ਮੋਹ ਦੇ ਹੋ ਪੱਠਾ,
ਵੀ ਰਾਣੀ ਹੈ ਤੂੰ ਮੈਨੂੰ ਵੀ ਖਾਣ ਪੀਣ ਲਈ ਖੁੱਲਾ ਖਰਚ ਪੱਠਾ ਭੇਜ ਦੇ।
ਚੌਪਈ ਇਸੀ ਭਾਂਤ ਲਿਖ ਨਿਤ ਪਠਾਵੇ,
ਰਾਜਾ ਕਹਿੰਦੇ ਨੀਤੀ ਨਾਲ ਇਸ ਤਰ੍ਹਾਂ ਕੋਈ ਨਾ ਕੋਈ ਪੱਤਰ ਜਾ ਲਿਖ ਕੇ ਭੇਜ ਦਿੰਦਾ ਉਹਦੇ ਵੱਲੋਂ।
ਸਭ ਰਾਣੀ ਕੋ ਦਰਬ ਚੁਰਾਵੇ,
ਜਿਹੜੀ ਇਹ ਵਿਚਾਰਨ ਰਾਣੀ ਉਹਦਾ ਸਾਰਾ ਧਨ ਖੋਹੀ ਜਾਂਦਾ ਹੈ।
ਧਨੀ ਹੁਤੀ ਨਿਰਧਨ ਹੋਏ ਗਈ,
ਰਾਣੀ ਕਹਿੰਦੇ ਬੜੀ ਧਨੀ ਅਮੀਰ ਸੀ, ਉਹ ਕੰਗਲੀ ਹੋ ਗਈ, ਇਹਦੇ ਨਾਲ ਧਨ ਤੋਂ ਹੋ ਗਈ।
ਨਿਰਪਹੂ ਡਾਰ ਚਿੱਤ ਤੇ ਦਈ,
ਜੋਗੀ ਮਗਰ ਲੱਗੀ ਫਿਰਦੀ ਹੈ, ਇਸ ਕਰਕੇ ਕਹਿੰਦੇ ਉਹਨੂੰ ਮਨੋ ਹੀ ਭੁਲਾ ਦਿੱਤਾ ਰਾਜੇ ਨੇ।
ਜੋ ਨਿਰਪ ਧਨ ਇਸਤਰੀ ਤੇ ਪਾਵੇ,
ਜਿਹੜਾ ਕੋਈ ਉਹ ਪੱਤਰਕਾਰ ਰਾਹੀਂ ਜਿਹੜਾ ਧਨ ਹੈ ਪਟਰਾਣੀ ਇਸਤਰੀ ਤੋਂ ਪਾ ਲੈਂਦਾ ਮਿਲ ਜਾਂਦਾ ਹੈ।
ਟਕਾ ਟਕਾ ਕਰ ਦਿਜਨ ਲੁਟਾਵੇ,
ਉਹ ਜਿਹੜੇ ਬ੍ਰਾਹਮਣ ਲੋਕ ਉਹਨਾਂ ਨੂੰ ਬੁਲਾ ਕੇ ਟਕਾ ਟਕਾ ਕਰਕੇ ਥੋੜਾ ਥੋੜਾ ਕਰਕੇ ਉਹਨਾਂ ਨੂੰ ਲੁਟਾਈ ਜਾਂਦਾ, ਸਿਰ ਦਿੰਦਾ ਵੀ ਲੁੱਟ ਲੋ ਚੱਕ ਲੋ।
ਤੇ ਸੌਤਨ ਸੌ ਕੇਲ ਕਮਾਵੇ,
ਆਪ ਜਿਹੜਾ ਹਰਾਨ ਰਾਜਾ ਹੋ ਰਾਣੀਆਂ ਨਾਲ ਸੰਬੰਧ ਕਰਦਾ ਹੈ,
ਤਾਂ ਕਿ ਨਿਕਟ ਨ ਕਬਹੂ ਆਵੇ।
ਜਿਹੜੀ ਪਟਰਾਣੀ ਸੀ ਉਹਦੇ ਬਿਲਕੁਲ ਮਹਿਲਾਂ ਵਿੱਚ ਆਉਂਦਾ ਜਾਂਦਾ ਹੀ ਨਹੀਂ।
ਸਭ ਤਾ ਕੋ ਧਨ ਲਿਓ ਚੁਰਾਈ,
ਇਸ ਤਰ੍ਹਾਂ ਕਹਿੰਦੇ ਨੀਤੀ ਨਾਲ ਰਾਣੀ ਦਾ ਜਿੰਨਾ ਧਨ ਸੀ ਉਹ ਸਾਰਾ ਖੋ ਖਿੰਜ ਲਿਆ।
ਸੌਤਨ ਕੇ ਗ੍ਰਹਿ ਭੀਖ ਮੰਗਾਈ,
ਇਹੋ ਜਿਹੀ ਭੈੜੀ ਹਾਲਤ ਪਟਰਾਣੀ ਦੀ ਕਰਨੀ ਹੈ, ਉਹਨਾਂ ਨੂੰ ਸੌਂਕਣਾ ਦੇ ਘਰ ਦੇ ਵਿੱਚ ਟੌਕੇ ਮੰਗਣ ਲਈ ਕਹਿੰਦੇ ਲਿਆ ਬੜਾ ਕੀਤਾ ਹੈ।
ਲਏ ਠੀਕ ਰੋ ਹਾਥ ਬਿਹਾਰ,
ਜਿਹੜੀ ਰਾਣੀ ਸੀ ਨਾ ਕਹਿੰਦੇ ਉਹ ਛਲਕ ਆਊਟ ਕਰਨ ਕਰਕੇ, ਵਿਚਾਰ ਕਰਨ ਕਰਕੇ ਇਹੋ ਜਿਹੇ ਬਿਪਤਾ ਵਿੱਚ ਪੈ ਗਈ ਹੈ, एक टुट टुटिया जा ठिकरा लेके भिखिया मंगदी फिर दी है।
भीख सौत ताको नह डार
ओरिया जड़िया सौकना दूजिया राणिया टुटे ठिकरे विच भिखिया मनी पौड़िया इनू
द्वार द्वार ते भीख मंगाई।
नौकरे राजे ने ऐसी सजा दी है पठानी करा करा तो भिखिया मंगाई है।
दर्ब हुतो सो रहे उनकाई
जरा बयान ਧਨ ਕੋਲ ਸੀ ਉਹ ਵੀ ਮੇਰੇ ਕੋਲ ਰਾਈ ਜਿੰਨਾ ਭੋਰਾ ਮਾਤਨ ਰਹੀ ਹੈ ਉਹ ਚਿੱਠੀਆਂ ਪੱਤਰਕਾਰਾਂ ਹੀ ਭੇਜ ਭੇਜ ਕੇ ਖੋ ਖੰਜ ਲਿਆ ਹੈ।
ਭੁੱਖਾ ਨ ਮਾਰਤ ਦੁਖਤ ਅਤ ਪਈ
ਫੇਰੀ ਇਹ ਵਿਚਾਰ ਨਰਾਣੀ ਨੂੰ ਇਹ ਡੰਡ ਮਿਲਿਆ ਕਹਿੰਦੇ ਭੁੱਖਿਆ ਮਰਦਿਆਂ ਬਹੁਤ ਦੁਖੀ ਹੋ ਗਈ
ਟੂਕਣ ਹੀ ਮਾਂਗਤ ਮਰ ਗਈ
ਕੱਲ ਕੀ ਕਹਿੰਦੇ ਕਰਾਂ ਕਰਾਂ ਵਿੱਚੋਂ ਟੁਕੜੇ ਮੰਗਦਿਆਂ ਮੰਗਦਿਆਂ ਅਖੀਰੀ ਕਹਿੰਦੇ ਇੱਥੋਂ ਮਰ ਮੁੱਕ ਗਈ। ਜਾਣੀ ਇਸ ਤਰ੍ਹਾਂ ਜਿਹੜਾ ਕੋਈ ਰਾਜੇ ਦੇ ਘਰ ਦੇ ਵਿੱਚ ਆ ਕੇ ਫਿਰ ਇਹ ਸ਼ਰਕਾਊਟ ਕਰਦਾ ਹਾਂ ਵਿਚਾਰ ਪੁਣਾ ਕਰਦਾ ਉਸਨੂੰ ਫਿਰ ਇਹ ਸਜ਼ਾ ਮਿਲਦੀ ਹੈ।
ਸ੍ਰੀ ਚਰਿੱਤਰ ਪਖਿਆਨੇ ਪੁਰਖ ਚਰਿੱਤਰੇ ਮੰਤਰੀ ਭੂਪ ਸੰਵਾਦੇ 85 ਵੋ ਚਰਿੱਤਰ ਸਮਾਪਤ ਮਸਤ ਸੁਭ ਮਸਤ ਅਫਜੂ।
ਜਿਸ ਕਰਕੇ ਮਹਾਰਾਜ ਨੇ ਪ੍ਰਸੰਗ ਲੈ ਕੇ ਖਾਲਸੇ ਨੂੰ ਸਮਝਾਇਆ ਵੀ ਸ਼ਰਕਾਊਟ ਨਾ ਕਰਨਾ ਚਾਹੀਏ। ਸ਼ਾਊਟ ਕਾਊਟ ਕਰੋਗੇ ਜਿਵੇਂ ਉਹ ਰਾਣੀ ਦੀ ਹਾਲਤ ਹੋਈ ਹੈ ਨਾ ਟੁਕੜੇ ਮੰਗ ਕੇ ਭੁੱਖਿਆ ਮਰਦਿਆਂ ਮਰ ਗਈ ਸਾਰਾ ਕੁਛ ਗੁਆ ਬੈਠੀ। ਇਹ ਸ਼ਰੀਏ ਕਪਟੀਏ ਮਨੁੱਖ ਹੈ ਭਾਵੇਂ ਇਸਤਰੀ ਉਹਦਾ ਫਿਰ ਬੁਰਾ ਹਾਲ ਹੀ ਹੁੰਦਾ ਵੀ ਇਹ ਨਾ ਕਰਨਾ ਚਾਹੀਏ। ਇਸ ਕਰਕੇ ਇਸ ਪਾਸੇ ਤੋਂ ਵੀ ਬਚ ਕੇ ਰਹੀਏ।
ਦੋਹਰਾ ਚਾਮ ਰੰਗ ਕੇ ਦੇਸ਼ ਮੈਂ
ਆ ਚਾਮ ਰੰਗ ਦੇ ਇਲਾਕੇ ਵਿੱਚ
ਇੰਦਰ ਸਿੰਘ ਥੋ ਨਾਥ
ਕਹਿੰਦੇ ਇੰਦਰ ਸਿੰਘ ਨਾਮ ਦਾ ਇੱਕ ਰਾਜਾ ਹੈ ਸੀ।
ਸਕਲ ਸੈਨ ਚਤੁਰੰਗਨੀ
ਹਾਂ ਸਾਰੀ ਜਿਹੜੀ ਚਾਰ ਤਰ੍ਹਾਂ ਦੀ ਫੌਜ ਹੈ ਹਾਥੀਆਂ ਵਾਲੀ ਫੌਜ ਘੋੜਿਆਂ ਵਾਲੀ ਫੌਜ ਰਥਾਂ ਵਾਲੀ ਤੇ ਪੈਦਲ ਫੌਜ
ਅਮਿਤ ਚੜ੍ਹਤ ਤੇ ਹਿਸਾਬ
ਜਿੱਧਰ ਨੂੰ ਵੀ ਇਹ ਜਾਂਦਾ ਸੀ ਉਹ ਬੇਹਿਸਾਬੀ ਬੇਮਿਣਵੀ ਨਾਲ ਚੜ੍ਹਦੀ ਸੀ ਫੌਜ।
ਚੰਦਰ ਕਲਾ ਤਾ ਕੀ ਤਿਰਿਆ
ਐਡਾ ਵੱਡਾ ਜਿਹੜਾ ਰਾਜਾ ਕਹਿੰਦੇ ਉਹਦੀ ਇਸਤਰੀ ਸੀ ਜਿਹਦਾ ਨਾਮ ਸੀ ਚੰਦਰ ਕਲਾ
ਜਾ ਸਮ ਤਿਰਿਆ ਨ ਕੋ
ਜਿਹਦੇ ਸਮਾਨ ਹੋਰ ਕੋਈ ਤ੍ਰੀਮਤ ਨਹੀਂ ਹੋ ਸਕਦੀ।
ਜੋ ਬਹੁ ਚਾਹੇ ਸੋ ਕਰੇ
ਰਾਜੇ ਦੇ ਘਰ ਦੇ ਵਿੱਚ ਜੋ ਚਾਹੇ ਉਹੀ ਕਰਦੀ ਜਿਹੜੀ ਮਨਮਾਨੀਆਂ ਕਰਦੀ ਸੀ।
ਜੋ ਭਾਖ ਹੈ ਸੋ ਹੋ
ਜੋ ਇਹ ਰਾਣੀ ਕਹਿੰਦੀ ਸੀ ਉਹੀ ਹੋ ਜਾਂਦਾ ਸੀ।
ਚੌਪਈ ਸੁੰਦਰ ਏਕ ਸਖੀ ਤਹਿ ਰਹੇ
ਹਾਂ ਇਸ ਰਾਜੇ ਦੇ ਘਰ ਦੇ ਵਿੱਚ ਰਾਣੀ ਦੇ ਕੋਲ ਹੋਰ ਵੀ ਸਖੀ ਰਹਿੰਦੀ ਸੀ।
ਤਾ ਸੋ ਨੇਹੇ ਰਾਵ ਨਿਰਬਹਿ
ਹਾਂ ਰਾਜਾ ਉਹਦੇ ਨਾਲ ਵੀ ਨੇ ਨਵਾਂਦਾ ਸੀ।
ਰਾਣੀ ਅਦਕ ਹਿਰਦੈ ਮੈਂ ਜਰਈ
ਰਾਣੀ ਵੇਖ ਵੇਖ ਕੇ ਆਪਣੇ ਦਿਲ ਵਿੱਚ ਬੜੀ ਸੱਚਦੀ ਮਸੜਦੀ ਮਚਦੀ ਹੈ।
ਯਾ ਸੋ ਪ੍ਰੀਤ ਅਦਕ ਨਿਰਪ ਕਰਈ
ਹਾਂ ਰਾਜਾ ਉਹਦੀ ਮੌਜ ਹੈ ਉਹਦੇ ਨਾਲ ਜ਼ਿਆਦਾ ਨੇ ਕਰਦਾ ਹੈ।
ਗਾਂਧੀ ਇੱਕ ਖੱਤਰੀ ਤਹਿ ਭਾ
ਆਓ ਸਵੇਰੇ ਰਾਣੀ ਨੇ ਕੀ ਕਰਿਆ ਕਰਵਾਇਆ ਇੱਕ ਸ਼ਹਿਰ ਦੇ ਵਿੱਚ ਭਾਰੀ ਕਹਿੰਦੇ ਗਾਂਧੀ ਸੀ ਸੁਗੰਧੀਆਂ ਅਤਰ ਉਤਰ ਜਿਹਾ ਵੇਚਣ ਵਾਲਾ ਸਹਿ ਸੀ।
ਫਤਿਹ ਚੰਦ ਨਾਮਾ ਉਜਿਆਰ
ਆਓ ਉਹ ਸੁਗੰਧੀਆਂ ਵੇਚਣ ਵਾਲੇ ਦਾ ਗਾਂਧੀ ਦਾ ਨਾਮ ਸੀ ਫਤਿਹ ਚੰਦ ਰੋਸ਼ਨ ਪ੍ਰਸਿੱਧ।
ਸੋ ਤਿੰਨ ਚੇਰੀ ਬੋਲ ਪਠਾਇਓ
ਕਹਿੰਦੇ ਉਹ ਜਿਹੜਾ ਗਾਂਧੀ ਸੀ ਉਹ ਚੇਰੀ ਨੇ ਦਾਸੀ ਨੇ ਇਸ ਤਰ੍ਹਾਂ ਭੇਜ ਕੇ ਬੁਲਾ ਲਿਆ ਹੈ।
ਕਾਮ ਕੇਲ ਤੇ ਸਾਥ ਕਮਾਇਆ
ਉਹਦੇ ਨਾਲ ਸਰੀਰਕ ਸੰਬੰਧ ਜੋੜ ਲਏ
ਭੋਗ ਕਮਾਤ ਗਰਭ ਰਹਿ ਗਯੋ
ਇਸ ਤਰ੍ਹਾਂ ਕਿਰਿਆ ਕਰਦਿਆਂ ਉਸਨੂੰ ਹਮਲ ਰਹਿ ਗਿਆ ਹੈ।
ਚੇਰੀ ਦੋਸ਼ ਰਾਵ ਸਿਰ ਦਿਓ
ਉਹ ਸਵੇਰੇ ਉਹ ਦਾਸੀ ਨੇ ਜਿਹੜਾ ਇਹ ਦੋਸ਼ ਹੈ ਰਾਜੇ ਦੇ ਸਿਰ ਤੇ ਮੜ ਦਿੱਤਾ
ਰਾਜਾ ਮੋਸੋ ਭੋਗ ਕਮਾਇਓ
ਇਹ ਰਾਜੇ ਨੇ ਮੇਰੇ ਮੇਰੇ ਨਾਲ ਸਰੀਰ ਸੰਬੰਧ ਕੀਤਾ ਸੀ।
ਤਾਤੇ ਪੂਤ ਸਪੂਤ ਉਪਜਾਇਓ,
ਇਸ ਕਰਕੇ ਮੇਰੇ ਪੇਟ ਰਾਹੀਂ ਪੁੱਤਰਾਂ ਵਿੱਚੋਂ ਸ੍ਰੇਸ਼ਟ ਪੁੱਤਰ ਪੈਦਾ ਹੋਇਆ ਹੈ।
ਨ੍ਰਿਪ ਇਹ ਭੇਦ ਲਹਿਓ ਚੁੱਪ ਰਹਿਓ।
ਰਾਜੇ ਨੇ ਸਾਰਾ ਭੇਦ ਜਾਣ ਲਿਆ ਸੀ ਵੀ ਇਹ ਖੇਤ ਹੋਰ ਕਿਸੇ ਨਾਲ ਖਾਂਦੀ ਹੈ ਤੇ ਨਾ ਮੇਰੇ ਮੜਦੀ ਹੈ ਪੁੱਤ ਦਾ।
ਤਾ ਸੋ ਪ੍ਰਗਟ ਨਮੁਖ ਤੇ ਕਹਿਓ,
ਕਰਕੇ ਉਹ ਦਾਸੀ ਨੂੰ ਮੂੰਹ ਤਾਂ ਕੁਝ ਨਹੀਂ ਕਿਹਾ ਹੈ।
ਮੈਂ ਯਾਸੋ ਨਹਿ ਭੋਗ ਕਮਾਇਓ।
ਰਾਜਾ ਖਿਆਲ ਕਰਦਾ ਵੀ ਮੈਂ ਇਹਦੇ ਨਾਲ ਕੋਈ ਸਰੀਰਕ ਸੰਬੰਧ ਨਹੀਂ ਕਦੇ ਕੀਤਾ।
ਚੇਰੀ ਪੁੱਤਰ ਕਹਾ ਤੇ ਪਾਇਓ,
ਜਿਹੜੀ ਇਹ ਸਾਡੇ ਮਹਿਲਾਂ ਦੀ ਰਾਣੀ ਦੀ ਦਾਸੀ, ਇਹਨੇ ਆ ਪੁੱਤਰ ਕਿੱਥੋਂ ਪਾ ਲਿਆ ਹੈ।
ਦੋਹਰਾ ਫਤਿਹ ਚੰਦ ਕੋ ਨਾਮ ਲੈ।
ਅਖੀਰੀ ਰਾਜੇ ਨੂੰ ਸਾਰਾ ਭੇਤ ਮਿਲ ਗਿਆ ਵੀ ਇੱਕ ਗਾਂਧੀ ਆਉਂਦਾ ਹੁੰਦਾ ਸੀ ਖੁਬੀਆਂ ਤਰਸੇ ਵੇਚਣ ਵਾਲਾ, ਉਹਦੇ ਰਾਹੀਂ ਇਹਦੇ ਪੇਟ ਵਿੱਚ ਬੱਚਾ ਠਹਿਰਿਆ, ਉਹਦਾ ਇਹ ਪੁੱਤਰ ਹੈ ਅਤੇ ਨਾ ਮੇਰੇ ਸਿਰ ਮੜਦੀ ਹੈ। ਫਿਰ ਉਹਨੇ ਨੀਕੀ ਨੀਤੀ ਸੋਤੀ ਹੈ, ਉਹ ਫਤਿਹ ਚੰਦ ਦਾ ਨਾਮ ਲੈ ਕੇ
ਚੇਰੀ ਲਈ ਬੁਲਾ।
ਆ ਜਿਹੜੀ ਦਾਸੀ ਸੀ ਆਪਣੇ ਕਹਿੰਦੇ ਘਰ ਬੁਲਾ ਲਈ ਹੈ ਵੀ ਗਾਂਧੀ ਆਇਆ ਫਤਿਹ ਚੰਦ।
ਮਾਰ ਆਪਣੇ ਹੱਥ ਹੀ,
ਲੋਹੇ ਜੀ ਨੂੰ ਡੰਡ ਦੇਣਾ ਹੀ ਸੀ ਵੀ ਜਿਹੜਾ ਰਾਜੇ ਸਿਰ ਦੋਸ਼ ਮੜਦੀ ਸੀ, ਉਸੇ ਵੇਲੇ ਕਹਿੰਦੇ ਉਹਨੂੰ ਮਾਰ ਕੇ
ਗੱਢੇ ਦਈ ਗਡਾ
ਬੜਾ ਸਾਰਾ ਟੋਆ ਜਾ ਕੁੱਟ ਕੇ ਉੱਥੇ ਕਹਿੰਦੇ ਦਬਾ ਦਿੱਤੀ, ਫਾਹਾ ਵੜ੍ਹ ਦਿੱਤਾ ਵੀ ਮੁੜ ਕੇ ਫੇਰ ਨਾ ਇਹ ਚਿੱਕੜ ਦੋਸ਼ ਲਾਵੇ ਵੀ ਖੇ ਕਿਸੇ ਨਾ ਖਾਂਦੀ ਹੈ ਤੇ ਨਾ ਮੇਰਾ ਲੈਂਦੀ ਵੀ ਇਹ ਰਾਜੇ ਦਾ ਪੁੱਤ ਹੈ।
ਇਤ ਸ੍ਰੀ ਚਰਿੱਤਰ ਪਖਿਆਨੇ
ਪੁਰਖ, ਛਲ ਕਪਟ ਕਰਨ ਕਰਕੇ ਸਜ਼ਾ ਰਾਜੇ ਦੇ ਘਰੇ ਹੁੰਦਿਆਂ ਦਾਸੀ ਨੂੰ ਮਿਲ ਗਈ। ਮਹਾਰਾਜ ਸਮਝਾਉਂਦੇ ਵੀ ਛਲ ਕਪਟ ਨਾ ਕਰੀ ਨਹੀਂ ਤਾਂ ਉਹ ਦਾਸੀ ਵਾਲਾ ਹਾਲ ਹੋਊਗਾ, ਜਿਵੇਂ ਉਹਨੂੰ ਕੱਢ ਕੇ ਰਾਜੇ ਨੇ ਮਾਰਤਾ ਤੇ ਤੁਹਾਨੂੰ ਵੀ ਨਹੀਂ ਕਿਸੇ ਨੇ ਛੱਡਣਾ ਹੈ।
ਇਤ ਸ੍ਰੀ ਚਰਿੱਤਰ ਪਖਿਆਨੇ ਪੁਰਖ ਚਰਿੱਤਰੇ ਮੰਤਰੀ ਭੂਪ ਸੰਵਾਦੇ 86ਵਾਂ ਚਰਿੱਤਰ ਸਮਾਪਤ ਮਸਤ ਸੁਭ ਮਸਤ ਅਫਜੂ।
ਹਾਂ, ਇੱਥੇ 86ਵਾਂ ਪ੍ਰਸੰਗ ਸਮਾਪਤ ਹੋਇਆ ਹੈ, ਅਫਜੂ ਅੱਗੇ ਹੋਰ ਚੱਲਦਾ ਹੈ।
ਦੋਹਰਾ ਰਾਜਾ ਏਕ ਭੂਟੰਤ ਕੋ,
ਆ ਇੱਕ ਭੂਟਾਨ ਰਿਆਸਤ ਦਾ ਰਾਜਾ ਹੈ
ਚੰਦਰ ਸਿੰਘ ਤੇ ਨਾਮ,
ਜਿਹੜਾ ਤਿਵਤ ਹੈ ਤੇ ਕਾਮਰੂ ਦੇਸ਼ ਹੈ, ਇਹਦੇ ਨਾਲ ਇਹ ਭੂਟਾਨ ਦੀ ਹੱਦ ਲੱਗਦੀ ਦੋਹਾਂ ਰੇਸਾਂ ਨਾਲ। ਇਸ ਤਰ੍ਹਾਂ ਇਹ ਭੂਟਾਨ ਦਾ ਰਿਆਸਤ ਦਾ ਰਾਜਾ ਸੀ ਜਿਹਦਾ ਨਾਮ ਸੀ ਚੰਦਰ ਸਿੰਘ ਕਰਕੇ।
ਪੂਜਾ ਸ੍ਰੀ ਜਗਨਨਾਥ ਕੀ,
ਹਮੇਸ਼ਾ ਕਹਿੰਦੇ ਜਿਹੜੀ ਪੂਜਾ ਕ੍ਰਿਸ਼ਨ ਭਗਵਾਨ ਦੀ ਕਰਦਾ ਹੁੰਦਾ ਸੀ।
ਕਰਤ ਆਠ ਹੂੰ ਜਾਮ,
ਅੱਠੇ ਪੈਰ ਭਗਵਾਨ ਕ੍ਰਿਸ਼ਨ ਦੀ ਪੂਜਾ ਇਹ ਕਰਦਾ ਸੀ।
ਚੌਪਈ ਚੰਦਰ ਪ੍ਰਭਾ ਤਾਕੇ ਤ੍ਰਿਯ ਘਰ ਮੈਂ,
ਚੰਦਰ ਪ੍ਰਭਾ ਨਾਮ ਦੀ ਇਹਦੇ ਘਰ ਦੇ ਵਿੱਚ ਪਤਨੀ ਹੈ।
ਕੋਬਿਦ ਸਭ ਹੀ ਰਹਿਤ ਹੁਨਰ ਮੈਂ,
ਸਾਰੇ ਹੁਨਰਾਂ ਵਿੱਚ ਕਹਿੰਦੇ ਕੋਬਿਦ ਸੀ, ਵਿਦਵਾਨ ਸੀ, ਸਿਆਣੀ ਸੀ, ਜਾਣਨ ਵਾਲੀ ਸੀ ਸਾਰੇ ਕੰਮ ਕਾਰ।
ਤਾਕੋ ਹੇਰ ਨਿਤ ਨ੍ਰਿਪ ਜੀਵੈ,
ਉਹ ਸਿਆਣੀ ਹੋਣ ਕਰਕੇ ਰਾਜਾ ਵੇਖ ਵੇਖ ਕੇ ਇਹਨੂੰ ਜੀਂਦਾ ਹੈ।
ਤੇ ਹੇਰੇ ਬਿਨ ਪਾਨ ਨ ਪੀਵੈ,
ਉਹ ਐਸੀ ਸਿਆਣੀ ਰੱਖੇ ਰਾਣੀ ਨੂੰ ਦੇਖੇ ਤੇ ਬਗੈਰ ਤਾਂ ਪਾਣੀ ਵੀ ਨੀ ਪੀਂਦਾ ਹੈ।
ਏਕ ਭੂਟੰਤੀ ਸੌ ਵਹ ਅਟਕੀ,
ਉਹ ਜਿਹੜੀ ਰਾਣੀ ਹੈ ਕਹਿੰਦੇ ਇਹੋ ਜਿਹੀ ਮਾੜੀ ਨਿਕਲੀ ਹੈ, ਕੋਈ ਭੂਟਾਨ ਰਿਆਸਤ ਦੇ ਵਿੱਚ ਕੋਈ ਪੁਰਸ਼ ਸੀ ਆ ਉਹਦੇ ਨਾਲ ਰਲ ਮਿਲ ਗਈ ਹੈ।
ਭੁੱਲ ਗਈ ਸਭ ਹੀ ਸੁੱਧ ਘੱਟ ਕੀ,
ਆਪਣੇ ਅੰਦਰਲੀ ਸਾਰੀ ਹੋਸ਼ ਹੋਸ਼ ਉਹਨੂੰ ਖਬਰਸਾਰ ਭੁੱਲ ਭੁੱਲ ਆ ਗਈ।
ਰਾਤ ਦਿਵਸ ਤੇ ਬੋਲ ਪਠਾਵੇ,
ਰਾਤ ਹੋਵੇ ਦਿਨ ਹੋਵੇ ਉਹਨੂੰ ਭੁਲਾ ਲੈਂਦੀ ਹੈ।
ਕਾਮ ਕਲਾ ਤੇ ਸੰਗ ਕਮਾਵੇ,
ਉਸ ਦੇ ਨਾਲੇ ਸਰੀਰਕ ਸੰਬੰਧ ਪਸ਼ੂ ਕਿਰਿਆ ਕਰਦੀ ਕਮਾਉਂਦੀ ਹੈ।
ਭੋਗ ਕਮਾਤ ਰਾਵ ਗ੍ਰਹਿ ਆਇਓ,
ਇੱਕ ਦਿਨ ਇਸ ਤਰ੍ਹਾਂ ਸਰੀਰਕ ਕਿਰਿਆ ਕਰਦੀਆਂ ਮਹਿਲਾਂ ਵਿੱਚ ਰਾਜਾ ਆ ਪਹੁੰਚਾ ਹੈ।
ਤਾਕੋ ਰਾਣੀ ਤੁਰਤ ਛਪਾਇਓ,
ਆ ਰਾਣੀ ਨੇ ਛਲਕਾਵਟ ਕੀਤਾ ਹੈ, ਝਟਪਟ ਨੂੰ ਇੱਧਰ ਉੱਧਰ ਲੁਕਾਇਆ ਛਪਾਇਆ।
ਨਿਰਭ ਹੈ ਅਧਿਕ ਮਦ ਆਨ ਪਿਆਇਓ,
ਫਿਰ ਛਲਕਾਵਟ ਕੀ ਕੀਤਾ ਵੀ ਰਾਜੇ ਨੂੰ ਲਿਆ ਕੇ ਬਹੁਤ ਤਕੜਾ ਕਹਿੰਦੇ ਸ਼ਰਾਬ ਦਾ ਨਸ਼ਾ ਖੁੱਲਾ ਪਿਆ ਹੈ।
ਕਰਕੇ ਮਦ ਖਾਟ ਪਰ ਡਾਰਿਓ,
ਹਾਂ ਨਸ਼ੇ ਵਿੱਚ ਗੁਰੂਦ ਕਰਕੇ ਫਿਰ ਉਹਨੂੰ ਪਣਗ ਦੇ ਉੱਪਰ ਪਾ ਦਿੱਤਾ ਹੈ।
ਦੋਹਰਾ ਤਾਕੋ ਖਲਰੀ ਸਵਾਨ ਕੀ,
ਉਦੋਂ ਬਾਅਦ ਕਹਿੰਦੇ ਕੁੱਤੇ ਦੀ ਜਿਹੜੀ ਖਲ ਜੀ ਲਾਹੀ ਹੋਈ ਸੀ,
ਲਈ ਤੁਰਤ ਪਹਿਰਾ,
ਝਟ ਪਟ ਉਹਦੇ ਉੱਪਰ ਪਾਰਾ ਦਿੱਤੀ, ਪਹਿਨਾ ਦਿੱਤੀ ਹੈ ਜੀ, ਕੁੱਕਰ ਬਣਾ ਦਿੱਤਾ ਉਸਨੂੰ।
ਰਾਜਾ ਜੂ ਕੇ ਦੇਖਤੇ,
ਆ ਰਾਜੇ ਦੇ ਪਣਗ ਦੇ ਉੱਪਰ ਰੋਜ ਪਿਆ ਦੇਖਦਿਆਂ ਹੋਇਆ,
ਗ੍ਰਹਿ ਕੋ ਦਿਓ ਪਠਾ,
ਇਸਰਾ ਨੂੰ ਘਰ ਵੱਲ ਨੂੰ ਭੇਜ ਦਿੱਤਾ ਇਹਨੇ ਛੜ ਨਾਲ।
ਚੌਪਈ ਆਨ ਨਿਰਪਤ ਸੋ ਬਚਨ ਉਚਾਰ,
ਇਸ ਤਰ੍ਹਾਂ ਕਰ ਕਰਾ ਕੇ ਫਿਰ ਆ ਕੇ ਰਾਜੇ ਨੂੰ ਬਚਨ ਕਹੇ,
ਸੁਣੋ ਨਾਥ ਇਹ ਸਵਾਨ ਤਿਉਹਾਰ,
ਹੇ ਮੇਰੇ ਮਾਲਕ ਸੁਣੋ ਇਹ ਤੁਹਾਡੇ ਮਹਿਲਾਂ ਦਾ ਸੋਹਣਾ ਸੁਨੱਖਾ ਕੁੱਤਾ ਹੈ।
ਮੋਕੋ ਅਧਿਕ ਪ੍ਰਾਣ ਤੇ ਪਿਆਰ,
ਮੈਨੂੰ ਤਾਂ ਇਹ ਬਹੁਤਾ ਪੁਰਾਣਾ ਨਾਲੋਂ ਵੀ ਜ਼ਿਆਦਾ ਪਿਆਰਾ ਕੂਕਰ ਕੁੱਤਾ।
ਯਾ ਕੋ ਜਿਨ ਪਾਹਨ ਤੁਮ ਮਾਰੋ,
ਕਰਕੇ ਵੀ ਮਹਲਾ ਵਿੱਚ ਦੇ ਕੇ ਮਤਾ ਇਹਨਾਂ ਨੂੰ ਕੋਈ ਤੁਸੀਂ ਛਿੱਤਰ ਛੁੱਤਰ ਜਾ ਮਾਰਿਓ ਵੀ ਕਤੀਰ ਕਿੱਥੇ ਫਿਰਦੀ ਹੈ, ਤੁਹਾਡੇ ਸੀਸ ਮਹਲ ਦਾ ਰੱਖਿਆ ਕਰਨ ਵਾਲਾ ਕੂਕਰ ਹੈ।
ਦੋਹਰਾ ਸੱਤ ਸੱਤ ਤਬ ਨਿਰਪ ਕਹੇ,
ਉਹ ਸ਼ਰਾਬ ਦਾ ਰੱਜਿਆ ਪਿਆ ਤੇ ਰਾਜੇ ਨੇ ਬਿਲਕੁਲ ਵੀ ਸੱਤ ਹੈ ਸੱਤ ਹੈ ਮੈਂ ਨਹੀਂ ਮਾਰਾਂਗਾ ਛਿੱਤਰ।
ਤਾਹੇ ਟੂਕਰੋ ਡਾਰ,
ਉਹ ਆਪਣੇ ਕੋਲੋਂ ਕਹਿੰਦੇ ਉਹ ਖਾਂਦਿਆਂ ਖਾਂਦਿਆਂ ਕੋਈ ਟੁਕੜਾ ਜਾ ਸਿੱਟਿਆ ਰੋਟੀ ਦਾ,
ਆ ਕੇ ਹੋਇ ਕੇ ਨਿਕਸਿਓ,
ਹਾਂ ਰਾਜੇ ਦੇ ਸਾਹਮਣੇ ਹੋ ਕੇ ਮੂਹਰੇ ਹੋ ਕੇ ਨਿਕਲ ਗਿਆ।
ਸਕਿਓ ਨਾ ਮੂਡ ਵਿਚਾਰ,
ਮੂਰਖ ਰਾਜਾ ਸ਼ਰਾਬ ਦਾ ਰੱਜਿਆ ਹੋਇਆ ਕਹਿੰਦੇ ਉਹ ਕੋਈ ਸੋਚ ਹੀ ਨਹੀਂ ਸਕਿਆ ਵੀ ਇਹ ਕੀ ਛਲ ਫਰੇਬ ਕਰ ਲਿਆ। ਉਹ ਜਿਹੜੇ ਸ਼ਰਾਬ ਕਬਾਬ ਕਹਿੰਦੇ ਉਹਨਾਂ ਨੂੰ ਮਾਰੇ ਕਹਿੰਦੇ ਵੀ ਆ ਦੇਖ ਲਓ ਇਸੇ ਹੋਊਗਾ ਤੁਹਾਡੇ ਘਰ ਵੀ ਆਹ ਕੁਛ ਹੋਜੂਗਾ। ਜਿਹੜੇ ਬੜੇ ਵਿਗੜੇ ਤਿਗੜੇ ਜਿਹੇ ਹੁੰਦੇ ਉਹਨਾਂ ਨੂੰ ਫਿਰ ਵਿਗੜਿਆਂ ਤਿਗੜਿਆਂ ਨੂੰ ਸ਼ਰਾਬ ਸ਼ਰੂਬ 'ਚ ਨਸ਼ਾ ਪਿਆ ਕੇ ਨਾ ਫਿਰ ਚੰਗੀ ਤਰ੍ਹਾਂ ਘੁੱਟਦੀਆਂ ਹੁੰਦੀਆਂ ਬੰਦਾ ਬਣਾਉਂਦੀਆਂ ਹੁੰਦੀਆਂ ਕਈ, ਫਿਰ ਉਹ ਜਿਹੜੇ ਹੁੰਦੇ ਆ ਫਿਰ ਉਹ ਮਿੰਨਤਾਂ ਤਰਲੇ ਵੀ ਕਰਦੇ ਹੁੰਦੇ। ਇਸ ਕਰਕੇ ਜਿਹਨੇ ਆਪਣਾ ਇਹ ਸ਼ਰਾਬ ਪੀ ਕੇ ਸਾਰਾ ਘਰ ਬਰਬਾਦ ਕਰਨਾ ਉਜਾੜਨਾ ਉਹ ਵੀ ਪੀ ਲੇ ਰਾਜ ਰਾਜੇ।
ਦੋਹਰਾ ਇੰਦਰ ਦੱਤ ਰਾਜਾ ਹੁਤੋ,
ਹਾਂ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਇੱਕ ਇੰਦਰ ਦੱਤ ਨਾਮ ਦਾ ਰਾਜਾ ਹੈ ਸੀ,
ਗੋਖਾ ਨਗਰ ਮਜਾਰ,
ਗੋਖਾ ਸ਼ਹਿਰ ਦੇ ਵਿੱਚ ਉਹ ਰਹਿੰਦਾ ਸੀ।
ਕੰਜ ਪ੍ਰਭਾ ਰਾਣੀ ਰਹੇ,
ਕੰਜ ਪ੍ਰਭਾ ਨਾਮ ਦੀ ਰਾਣੀ ਹੈ ਸੀ।
ਜਾ ਕੋ ਰੂਪ ਅਪਾਰ,
ਸਰੂਪ ਬਹੁਤ ਸੀ।
ਸਰਬ ਮੰਗਲਾ ਕੋ ਭਵਨ,
ਕਹਿੰਦੇ ਸਰਬ ਮੰਗਲਾ ਇੱਕ ਦੇਵੀ ਦਾ ਨਾਮ ਹੈ, ਉੱਥੇ ਉਹ ਭਵਨ ਮੰਦਿਰ ਹੈ ਸੀ ਬਣਿਆ।
ਗੋਖਾ ਸ਼ਹਿਰ ਮੰਜਾ,
ਜਿਹੜਾ ਗੋਖਾ ਸ਼ਹਿਰ ਰਾਜਧਾਨੀ ਉਹਦੇ ਵਿੱਚ ਸਰਬ ਮੰਗਲਾ ਦੇਵੀ ਦਾ ਮੰਦਿਰ ਬਣਿਆ ਹੋਇਆ ਸੀ।
ਊਚ ਨੀਚ ਰਾਜਾ ਪ੍ਰਜਾ,
ਭਾਵੇਂ ਉੱਚੀ ਜਾਤ ਹੈ ਕਿਵੇਂ ਭਾਵੇਂ ਨੀਚ ਜਾਤ ਹੈ ਭਾਵੇਂ ਰਾਜਾ ਹੈ, ਕਹਿੰਦੇ ਉਹਦੀ ਸੋਭਾ ਨੂੰ
ਸਭ ਤੇ ਕਰਤ ਜੁਹਾਰ,
ਪ੍ਰਭਾ ਜਾਣ ਕੇ ਸੋਭਾ ਜਾਣ ਕੇ ਸਭ ਜਾ ਕੇ ਉਹ ਦੇਵੀ ਨੂੰ ਨਮਸਕਾਰਾਂ ਕਰਦੇ ਹੁੰਦੇ।
ਚੌਪਈ ਤਾ ਕੇ ਭਵਨ ਸਕਲ ਚੱਲ ਆਵੇ,
ਕਹਿੰਦੇ ਉਹ ਦੇਵੀ ਦੇ ਮੰਗਲ ਵਿੱਚ ਸਾਰੇ ਚੱਲ ਚੱਲ ਆਉਂਦੇ ਸੀ।
ਆਨ ਗੌਰ ਕੋ ਸੀਸ ਝੁਕਾਵੇ,
ਗੌਰਾਂ ਨੂੰ ਦੇਵੀ ਨੂੰ ਆ ਕੇ ਸਾਰੇ ਸਿਰ ਝੁਕਾਉਂਦੇ ਸਨ।
ਕੁੰਕਮ ਔਰ अचतन लावे है।
कोई मूर्ति ते केसर ला दंदा है तिलक, फिर ते चौल जे ला दंदे है।
पात पात के धूप जगावे,
तरह दियां सोनिया वालियां धूपां जगाउंदे है।
दोहरा पात पात दै प्रकर्म प्रकर्म,
तरह तरह नाल ओदियां प्रकर्मां दे कर्मां करदे।
पात पात सिर न्या,
तरह तरह नाल सिर नभाउंदे है। कोई अष्टांग अठ ला के मरदे है, इसे तरह हाथ जोड़ के
पूज भवानी को पवन।
जरा भवानी देवी दा मंदिर इनू पूज के
बहर बसै गृह आ।
फिर जिन्ने गोखे शहर दे लोक आपू अपने घरी आ बसदे आ रहंदे हन।
चौपाई नर नारी सब तह चल जाही,
कोई स्त्री जा पुरुष सारे चल के जांदे।
छत धूप कुंक महलाही,
जाके इस तरह केसर लौंदे है, फिर चौल जे उते ला लैंदे, फिर धूप खात पाउंदे हन।
भांत भांत के गीतन गावे,
तरह दे देवी दे गीत गाउंदे।
सर्प मंगला को सिर न्यावे,
जिहड़ी सर्प मंगला नाम दी देवी उहनू सारे सिर चुकाउंदे ने आउंदे।
जो इच्छा को मन में धरे,
इच्छा मन दे विच धार के धारदा,
जाए भवानी भवन उचरे।
देवी दे मंदिर विच जाके कहंदा है,
पूरन भावना तिन की होई,
ओदी भावना पूर्ण हो जांदी है।
बाल वृद्ध जानत सब कोई,
भावे कोई बच्चा भावे बुढ़ा है, सारे इस गल नू जानदे है।
दोहरा फलत अपनी भावना,
महाराज अपने वालों कहते जो जी अपनी कोई चंगी भावना होंगी है या माड़ी भावना होंगी, उस अनुसार कहते फल होंगे। असल विच तां श्रद्धा अनुसार ही फल होंदा है।
या मैं भेद न को,
इस गल विच कोई भोरा मात्र फर्क नहीं है, भी जो जी भावना हो जा फल, जे माड़ी भावना तो माड़ा फल है, जे चंगी भावना है चंगा फल है। जो चौथे पातशाह गुरु रामदास महाराज जी ने बाणी विच बचन कहे, सतगुर पुरख दयाल है, जिसनों समत सब कोई, एक दृष्ट कर देखदा मन भावनी ते सिद्ध होए। ये सतगुरु तां दयालू कृपालू है, सारे एक समान, उन्होंने एक बराबर है, कोई बड़ा छोटा नहीं, अमीर अमीर नहीं, सारे एक समान है। पर कहने फिर फल जिहड़ा वह बखरा बखरा क्यों हुंदा, किसे नू चंग बहुत महान हुंदा है, किसे नू कुछ भी नहीं लभदा उत्थों। कहते महाराज कहते एक दृष्ट कर देखता, गुरु तो एक निगाह नाली देखता है, हर एक अख नाल वेखदा मन भावनी ते सिद्ध होए। यहो जी मन की भावना वह जी सिद्धी है, प्राप्ति है। जे गुरु से चंगी भावना चंगी शरदा है फिर चंगा फल है, जे गुरु के उपर माड़ी भावना लेके आया फिर माड़ा फल है। एक तो भावना लेके गोल के चरपिए पा के जाते मत्था टेक जाने, एक भावना भी आप उतो कढ के लियाने चुप के गोल के चो लियाने, फिर वह जी फल मिलना चीका तो फिर उन्हें ही मारनी है। जो लड़ाई के महापुरुषा ने छेवें पातशाह से स्थान से गोलक नहीं रखी सी, मैं जो उसे विद्यार्थी रूप में पढ़न गया मैं देख दू कि क्या महाराज भाई ये गोलक रखो, आ चुक चुक के लै जाते हैं लोग माया, कहते भी तेनों की फिक्र है, तू आपका विद्या पढ़। ये छेवें पातशाह बैठे है, जे कोई को चुप के ले जाऊगा पता नहीं किन्ने दे के खड़ा छाऊ, तो किनिया मेहनत करूँ किनिया चीका कमारूगा। इस करके कहने भी ये लैन वाला इतों फिर हेजा फल लूगा, इतने दे के जान वाला हेजा फल लूगा, चुकन वाला चीकूगा, नाले मेहनत तरले करूँ आके महाराज देवी बख्शला महाराज मैं मिल गया। इसे दे के जान वाला वो सारा कुछ ही ले जाऊंगा। ये भावना अनुसार है ना, यहो जी कोई भावना उस अनुसार ही है। इतना बढ़ सकते ग्रंथी लिखी हुई से बारह मुझे चक्की जाता नाले पढ़ी जाता से पढ़ी मैं वेख ला भी भावना कहो जी कितने बैठा है, कहो जी भावना ली बैठा है। सारे तो नहीं होंगे जानी वो माड़ी भावना ली बैठा है, फिर वह माड़ा फल उन्हू होना ही है अखीर से। तो जे कोई भी गुरु का वजीर बन के बाबे बुढ़े वागू महाराज आदर सत्कार करता पै विच रहिंदा, उहदा मरना भी सौखा, उहदे घरे घाट भी नहीं कोई रहिंदी है। वो गुरु सब कुछ घर उहदा भर दिंदा जे कोई चंगी भावना नाल रहिंदा करदा सेवा। इस करके महाराज देव जी कहिंदे वी जिहो जी किसे दी चंगी मंदी भावना हुंदी है उस अनुसार फल मिलता हुंदा।
या मैं भेद न को,
इस गल विच कोई भोरा मात्र कोई फर्क नहीं है।
भलो भलो को होत है,
जे कोई चंगी भावना वाला हुंदा उहदा भला हो जांदा है।
बुरो बुरे के हो,
जे कोई बुरी भावना रख के करदा बुरा करदा उहनू फिर बुरा फल हो जांदा है। जो कोई महात्मा सी जदों भिख्या मंगना हुंदा सी उह कहिंदा सी कर भला हो भला, नहीं तां करके वेख लै, कर बुरा हो बुरा, नहीं तां करके वेख लै। एक माई ने सुन के कहिंदे बू ना नहीं आ मखना और सारा कुछ लैण वास्ते देखे हो जाए पखंड करदा की बकदा, कर भला हो भला नहीं तां करके वेख लै, कर बुरा हो बुरा नहीं तां करके भी जे बुरा करो बुरा किवें हो जू लै, मैं साधा बुरा करनी दी फाहा बढ़नी है। वो छल फरेब जा की कीता कहिंदे महाराज आ चार परोठे मैं पकाए है, ये मेरी शरद है मारी मेरी भावना भी ये तुसी ही खाने, अब हूँ ता तुसी इत्थे बह के खा लो। वो कह लगे माता जी असी तो समय अनुसार खाने हैं, ये ले जा के भिख्या रख लवेंगे उदू बाद अपना नितनेम करांगे, फिर जदों भुख लग गई फिर छक लवेंगे। कह लगी महाराज तुसी ये खाने है होर नहीं ना किसी ने, तो यह मेरी अंदरली भावना अंदरली खाज है। महात्मा कह लगे माता जी ये तो दाने दाने से मोर लगी हुई है, जिहदे कर्मा विच लिखिया उहने छक लैना है, साढ़े लिखिया तो असी छक लांगे, जी होर किसी दे लिखिया वह छक लेगा। असी ये वचन नहीं दे सकते भी असी ये चार परौठे खावांगे, नक नथ कसम हथ किरत धक्के दे जहां दाने तहां खाने, नानका सच है सच है भी जिहड़ा हथ दाना पानी लिखा वह खांदा है। पर इन्हें बार बार बया कह तुसी छकने है, मतलब असी भी इन्हों का मैं बुरा करना माड़ा करना मेरा की बुरा हो जू भी फाहा वढ़ दूंगी मैं। वो मारना चाहती सी तो महात्मा लै के अपने स्थान ते आ गए, तो वो चार पुत्र रात को बाहर पानी लाने सी। हुण इधर माँ तो बुरा करन विच पै गई है, समां लग गया लेट हो गई, ते फिर जदों लेट हो गई वो डीक रहे है भी सारी रात हो गई पानी लाने भुखे ते आए हैं, माँ पता नहीं किधर मर गई भी अजाई नहीं है। यो एक दो कह लगे भी आप संतां कोल चलिए, इतने को रात का सुखा गिला बेहा कोई टुकड़ा होगा, चलो माँ का की पता कदों हो माड़ा मोटा हो गया पेट भरता है भुख बहुत है। वो लोग तो कहते भी तुम इधर देखो नजरखाने असी जाने फिर तुम आयो। वो देख दो के मगरे हो आ गए दो बेचारे आ गए। संतान कहने महाराज सारी रात पानी लाद्या निकल गई है, भुख बड़ी लगी है, जे कोई सुखा गिला रात का बेहद टुकड़ा पिया है दियो पानी पी के टाइम लगाइए, मां नू पता नहीं की हो गया मर गई, अज रोटी नहीं लैके आई है। कहने लगे हाँ भाई एक माता ने अजी अचार परोठे जे दिते सी सोने पका के वह कहती सी तुसी खाने हैं पर असी उन्होंने बचन किया सी माता जी ने एक भगा विच लिखे वह छक लूगा दाने दाने ते मोर है भी चलो साडा तो की असी तो कल भी छक लाँगे तुसी भुखे तो है तुसी एक एक परोठा ही छक लो ਹੁਣ ਬੁਕੇ ਸੀ ਵਧੀਆ ਪਰੌਠਾ ਅਤੇ ਉਹ ਇੱਕ ਇੱਕ ਛਕ ਲਿਆ ਮਹਾਤਮਾ ਦਾ ਧੰਨਵਾਦ ਕਰਦੇ ਉਹ ਤਾਂ ਚਲੇ ਗਏ ਹੁਣ ਉਹ ਜ਼ਹਿਰ ਪਾਈ ਸੀ ਪਰੌਠਿਆਂ ਵਿੱਚ ਕੁਝ ਸਮੇਂ ਤੋਂ ਚੜ ਗਈ ਉਹ ਕੋਈ ਕਿਤੇ ਡਿੱਗ ਪਿਆ ਕੋਈ ਕਿਤੇ ਡਿੱਗ ਪਿਆ ਬੰਨੇ 'ਤੇ ਚਾਰੇ ਦੇ ਚਾਰੇ ਹੀ ਮਰ ਗਏ ਅਤੇ ਮਗਰੋਂ ਉਹ ਉੱਥੇ ਲੱਭਦੀ ਫਿਰੇ ਇੱਧਰ ਉਹ ਕਿਤੇ ਦਿਸਣਾ ਬਾਜਾਂ ਮਾਰੇ ਉਹ ਜਿਹੜੇ ਪਾਸੇ ਪਾਣੀ ਜੇ ਲਾਉਂਦੇ ਸੀ ਉਹਨਾਂ ਨੂੰ ਪੁੱਛਣ ਲੱਗੇ ਵੀ ਮੇਰੇ ਬੱਚੇ ਰਾਤ ਪਾਣੀ ਲਾਉਂਦੇ ਸੀ ਉਹ ਦਿਸਦੇ ਨਹੀਂ ਹੈ ਉਹ ਕਹਿੰਦੇ ਮਾਤਾ ਜੀ ਇੱਧਰ ਸੰਤਾਂ ਦੇ ਡੇਰੇ ਵੱਲ ਨੂੰ ਜਾਂਦੇ ਸੀ ਦੇਖੇ ਅਤੇ ਉੱਥੇ ਸੰਤਾਂ ਤੋਂ ਪਤਾ ਕਰ ਲੈ ਵੀ ਉਹ ਅੱਗੇ ਕਿੱਧਰ ਨੂੰ ਗਏ ਉੱਥੇ ਆ ਗਈ ਕਹਿੰਦੇ ਮਹਾਰਾਜ ਮੇਰੇ ਬੱਚੇ ਪਾਣੀ ਲਾਉਂਦੇ ਸੀ ਇੱਥੇ ਸੁਣਿਆ ਆਏ ਕਹਿੰਦੇ ਹਾਂ ਮਾਤਾ ਜੀ ਆਏ ਕਹਿੰਦੇ ਹੁਣ ਕਿੱਥੇ ਹੈ ਕਹਿੰਦੇ ਉਹ ਚਾਰ ਪਰੌਠੇ ਜਿਹੜੇ ਤੂੰ ਦਿੱਤੇ ਸੀ ਨਾ ਉਹ ਕਹਿੰਦੇ ਸੀ ਮਾਂ ਨੂੰ ਪਤਾ ਨਹੀਂ ਕੀ ਹੋ ਗਿਆ ਆਈ ਨਹੀਂ ਹੈ ਅਸੀਂ ਭੁੱਖੇ 'ਚ ਆਏ ਹਾਂ ਅਤੇ ਸਾਨੂੰ ਕੋਈ ਰੁੱਖਾ ਮਿੱਸਾ ਦਿਓ ਮੈਂ ਕਹਿਤਾ ਵੀ ਤੁਹਾਡੀ ਮਾਤਾ ਨੇ ਹੀ ਇਹ ਚਾਰ ਪਰੌਠੇ ਦਿੱਤੇ ਇੱਕ ਇੱਕ ਕਰਕੇ ਤੁਸੀਂ ਖਾ ਲਓ ਉਹ ਖਾ ਕੇ ਚਲੇ ਗਏ ਬਾਕੀ ਨਹੀਂ ਮੈਨੂੰ ਪਤਾ ਵੀ ਕਿਧਰ ਨੂੰ ਗਏ ਬਸ ਉੱਥੇ ਲੱਗ ਗਈ ਸਿਆਪਾ ਕਰਨ ਲੱਗ ਗਈ ਪਿੱਟਣ ਉਹ ਕਹਿਣ ਲੱਗੇ ਮਾਤਾ ਜੀ ਕੀ ਹੋ ਗਿਆ ਕਹਿੰਦੇ ਮਹਾਰਾਜ ਮੈਂ ਤੁਹਾਡਾ ਬੁਰਾ ਕਰਨਾ ਚਾਹੁੰਦੀ ਸੀ ਮੇਰਾ ਬੁਰਾ ਹੋ ਗਿਆ ਅਤੇ ਮੈਂ ਤਾਂ ਕਹਿੰਦੇ ਸੀ ਵੀ ਇਹ ਮਿੱਟੋ ਕਟੇਰ ਕਿਵੇਂ ਇਹ ਕੀ ਇਹੋ ਜਿਹੀਆਂ ਗੱਲਾਂ ਕਰਦਾ ਕਰ ਭਲਾ ਹੋ ਭਲਾ ਨਹੀਂ ਤਾਂ ਕਰਕੇ ਵੇਖ ਲੈ ਕਰ ਬੁਰਾ ਹੋ ਬੁਰਾ ਨਹੀਂ ਤਾਂ ਕਰਕੇ ਵੇਖ ਲੈ ਮੈਂ ਕਰਕੇ ਵੇਖ ਲਿਆ ਬੁਰਾ ਤੁਹਾਡਾ ਬੁਰਾ ਕਰਨਾ ਚਾਹੀਦੀ ਸੀ ਚਾਹੁੰਦੀ ਸੀ ਤੁਹਾਡਾ ਨਹੀਂ ਹੋ ਸਕਿਆ ਹੈ ਅਤੇ ਮੇਰਾ ਬੁਰਾ ਹੋ ਗਿਆ ਹੈ ਮੇਰਾ ਮਾੜਾ ਹੋ ਗਿਆ ਮੇਰੇ ਚਾਰੇ ਪੁੱਤ ਮਰ ਗਏ ਇਸ ਕਰਕੇ ਇੱਥੇ ਮਹਾਰਾਜ ਕਹਿੰਦੇ ਵੀ ਇਹ ਤਾਂ ਜਿਹੋ ਜਿਹੀ ਕਿਸੇ ਦੀ ਚੰਗੀ ਮੰਦੀ ਭਾਵਨਾ ਹੁੰਦੀ ਹੈ ਨਾ ਉਹੋ ਜਿਹਾ ਮਨੁੱਖ ਨੂੰ ਫਲ ਹੁੰਦਾ ਹੈ
ਚੇਤਰ ਅਸ਼ਟਮੀ ਕੇ ਦਿਵਸ
ਆ ਜਿਹੜੇ ਚੇਤ ਦੇ ਮਹੀਨੇ ਦੀ ਅੱਠਵੀਂ ਤਿਥ ਹੈ
ਉਤਸਵ ਤੇ ਹੇਠਾਂ ਹੋ
ਦੇਵੀ ਦੇ ਮੰਦਰ ਤੇ ਬੜਾ ਉਤਸ਼ਾਹ ਹੁੰਦਾ ਸੀ ਜਾਣੀ ਮੇਲਾ ਲੱਗਦਾ ਹੁੰਦਾ ਸੀ
ਊਚ ਨੀਚ ਰਾਜਾ ਪ੍ਰਜਾ
ਉੱਚਾ ਨੀਵਾਂ ਰਾਜਾ ਜਾਂ ਪ੍ਰਜਾ
ਰਹਿ ਨਕਾਰ ਮੈਂ
ਕੋਈ ਘਰੇ ਨਹੀਂ ਰਹਿੰਦਾ ਸੀ ਸਭ ਮੰਦਰ ਤੇ ਆ ਕੇ ਦੇਵੀ ਨੂੰ ਮੱਥੇ ਟਿਕਾਉਣ ਦੇਖਦੇ ਸੀ ਲੋਕ
ਚੌਪ ਦਿਵਸ ਅਸ਼ਟਮੀ ਕੋ ਜਬ ਆਇਓ
ਜੇ ਦੇ ਮਹੀਨੇ ਦੀ ਅੱਠਵੀਂ ਤਿਰ ਦਾ ਦਿਨ ਆਇਆ
ਯਾਤਰੀ ਏਕ ਰਾਨੀ ਹੈ ਪਾਇਓ
ਹਾਏ ਇੰਦਰਦੱਤ ਰਾਜਾ ਜਿਹੜਾ ਹੈ ਇਹ ਗੁੱਖ ਸ਼ਹਿਰ ਵਿੱਚ ਰਹਿੰਦਾ ਹੈ ਇਹਦੀ ਜਿਹੜੀ ਕੰਜ ਪਵਾ ਰਾਣੀ ਹੈ ਕਹਿੰਦੇ ਉਹ ਇੱਕ ਉੱਥੇ ਮੇਲੇ ਵਿੱਚ ਆਇਆ ਮਨੁੱਖ ਰਾਣੀ ਨੂੰ ਚੰਗਾ ਲੱਗ ਪਿਆ
ਤਾਂ ਸੋ ਭੋਗ ਕਰਤ ਮਨ ਭਾਵੇ
ਆਹ ਕਹਿੰਦੇ ਉਹਦੇ ਨਾਲ ਹੀ ਇਹ ਸੰਬੰਧ ਕਰਨ ਲੱਗ ਪਈ
ਘਾਤ ਏਕ ਹੂੰ ਹੱਥ ਨ ਆਵੇ
ਆਹ ਇਸ ਤਰ੍ਹਾਂ ਕਹਿੰਦੇ ਮਨ ਨੂੰ ਪਾਇਆ ਪਰ ਕੋਈ ਦਾ ਕਾਸ਼ ਲਿਆ ਨੀ ਕਾਮਯਾਬ ਨਹੀਂ ਹੋ ਸਕੀ
ਇਹ ਵਿਚਾਰ ਚਿੱਤ ਮਹਿ ਆਇਓ
ਵੀਰੀ ਕਹਿੰਦੇ ਛਲ ਫਰੇ ਸੋਚਦਿਆਂ ਮਨ ਵਿੱਚ ਇਹੋ ਜਿਹਾ ਛਲ ਉਹਦਾ ਵਿਚਾਰ ਫੁਰਿਆ
ਯਾਤਰੀ ਕਹਿ ਪਿਛਵਾਰ ਸਦਾਇਓ
ਇਹ ਯਾਤਰਾ ਕਰਨ ਵਾਸਤੇ ਆਇਆ ਹੈ ਯਾਤਰੂ ਇਸ ਤਰ੍ਹਾਂ ਕਹਿ ਕੇ ਉਹਨੂੰ ਮਹਿਲਾਂ ਦੇ ਪਿੱਛੇ ਸਦ ਬੁਲਾ ਲਿਆ
ਤਾਸੋ ਘਾਤ ਇਹ ਬਦ ਰਾਖੀ
ਔਰ ਨਾਲੇ ਉਹ ਕਹਿੰਦੇ ਦਾ ਕਾਸ਼ ਕਰਨ ਵਾਸਤੇ ਇਸ ਤਰ੍ਹਾਂ ਗੱਲ ਮਿਸ ਰੱਖੀ
ਪ੍ਰਗਟ ਰਾਵਜੂ ਤਨ ਇਓ ਭਾਖੀ
ਰਾਜੇ ਦੇ ਸਾਥ ਪ੍ਰਗਟੀ ਬੋਲ ਕੇ ਇਸ ਤਰ੍ਹਾਂ ਦੀ ਗੱਲ ਕਹਿਤੀ ਛਲ ਕਪਟ
ਜਾਨਸ ਮਿਤ ਪਿਛਵਾਰੇ ਆਵਾ
ਜਾਣ ਲੋ ਵੀ ਜਿਹੜੇ ਤੂੰ ਹੈ ਇਹ ਬੈਲਾਂ ਦੇ ਪਿੱਛੇ ਆਏ ਹਨ।
ਵਦ ਸੰਕੇਤ ਓ ਬਚਨ ਸੁਣਾਵਾ।
ਇਸ ਤਰ੍ਹਾਂ ਸੰਕੇਤ ਨਿਜੰਬਾ ਮਿਰ ਕੇ ਓ ਬਚਨ ਸੁਣਾਇਆ।
ਸਖੀ ਐ ਸਹਿਤ ਕਾਲ ਮੈਂ ਜੈ।
ਰਾਜੇ ਨੂੰ ਕਹਿਣ ਲੱਗੀ, ਮਹਾਰਾਜ ਤੁਸੀਂ ਤਾਂ ਉੱਥੇ ਦੇਵੀ ਦੇ ਮੰਦਰ ਮੱਥਾ ਟੇਕ ਹੀ ਆਏ ਹੋ, ਕੱਲ ਨੂੰ ਮੈਂ ਸਖੀਆਂ ਸਮੇਤ ਜਾਊਂਗੀ।
ਪੂਜ ਗੌਰ ਜਾ ਕੋ ਗ੍ਰਹਿ ਐ।
ਤੁਸੀਂ ਕਹਿੰਦੇ ਮੱਥਾ ਟੇਕ ਕੇ ਆਏ ਨਾ ਦੇਵੀ ਨੂੰ, ਮੈਂ ਵੀ ਮੱਥਾ ਟੇਕ ਕੇ ਫਿਰ ਆਪਣੇ ਮਹਿਲਾਂ ਵਿੱਚ ਵਾਪਸ ਆ ਜਾਵਾਂ।
ਦੋਹਰਾ ਜੋ ਕੋ ਹਮਰੋ ਹਿਤੂ ਤਹਿ।
ਢੰਗ ਨਾਲ ਕਹਿੰਦੀ ਹੈ, ਸ਼ਰਨ ਨਾਲ ਕਹਿੰਦੀ ਹੈ ਵੀ ਜੇ ਸਾਡੇ ਨਾਲ ਕੋਈ ਹਿੱਤ ਰੱਖਦਾ ਹੋਵੇ।
ਮਿਲਿਓ ਤਹਿ ਮਿਲਿਓ ਮੋਹਿਆ।
ਕਹਿੰਦੇ ਉੱਥੇ ਦੇਵੀ ਦੇ ਮੰਦਰ ਤੇ ਆ ਕੇ ਮਿਲ ਜਲਵੇ ਸਾਨੂੰ।
ਭੇਦ ਰਾਵ ਕੱਛ ਨਾ ਲਹਿਓ।
ਰਾਜੇ ਨੇ ਕੋਈ ਰਾਣੀ ਦਾ ਬਚਨ ਦਾ ਭੇਦ ਨਾ ਜਾਣਿਆ।
ਵੀ ਤਹਿ ਗਈ ਜਤਾ।
ਆ ਇਸ ਤਰ੍ਹਾਂ ਉਸਨੂੰ ਇਸ ਢੰਗ ਨਾਲ ਦੱਸ ਦੁਸ ਗਈ ਹੈ।
ਸਵਈਆ ਰਾਣੀ ਪਛਾਣੀ ਕੇ ਮੰਦਰ ਕੇ।
ਰਾਣੀ ਨੇ ਪਛਾਣਿਆ ਕਿ ਮੰਦਰ ਮਹਿਲਾਂ ਦੇ ਪਿਛਵਾੜੇ।
ਪਿਛਵਾੜੇ ਹੈ ਮੇਰੋ ਖਰੋ ਸੁਖਦਾਈ।
ਆਏ ਸੁਖ ਦੇਣ ਵਾਲਾ ਇਸ ਦੇ ਮਹਿਲ ਦੇ ਪਿੱਛੇ ਹੈ।
ਚਾਹਤ ਬਾਤ ਕਹਿਓ ਸੌ ਸੋਚੈ।
ਆਪਦੇ ਨਾਲ ਕੋਈ ਗੱਲਬਾਤ ਕਹਿਣੀ ਚਾਹੁੰਦੀ ਹੈ ਪਰ ਸੰਕੋਚ ਵੀ ਕਰਦੀ ਹੈ।
ਤਬ ਕੀਨੀ ਹੈ ਬੈਨਨ ਮੈਂ ਚਤੁਰਾਈ।
ਕਹਿੰਦੇ ਗੱਲਾਂ ਬਾਤਾਂ ਦੀ ਇਸਨੇ ਚੁਸਤੀ ਚਲਾਕੀ ਕੀਤੀ, ਛਲ ਫਰੇਬ ਕੀਤਾ ਇਸਨੇ।
ਪੁੱਛ ਸਖੀ ਆਪਣੀ ਮਿਸਹੀ।
ਹਾਂ ਕਹਿੰਦੇ ਆਪਣੀ ਜਿਹੜੀ ਘਰ ਦੀ ਸਖੀ ਉਸਦੇ ਬਹਾਨੇ ਜੇ ਪੁੱਛਿਆ।
ਉਤ ਪਿਆਰੇ ਕੋ ਐਸੀ ਸਹੇਟ ਬਤਾਈ।
ਉਧਰ ਕਹਿੰਦੇ ਜਿਹੜਾ ਉਹ ਪਿੱਛੇ ਖੜੋਤਾ ਉਸਨੂੰ ਕਹਿੰਦੇ ਇਸ ਤਰ੍ਹਾਂ ਸਹੇਟ ਦੱਸਿਆ ਹੈ।
ਸਾਥ ਚਲਾਉਂਗੀ ਹੋ ਕਾਲ ਲਚਾਉਂਗੀ।
ਇਸ ਤਰ੍ਹਾਂ ਕੱਲ ਦੇ ਸਮੇ ਵੀ ਮੈਂ ਸਖੀਆਂ ਦੇ ਨਾਲ ਦੇਵੀ ਦੇ ਮੰਦਰ ਵਿੱਚ ਮੱਥਾ ਟੇਕਣ ਜਾਵਾਂਗੀ।
ਦੇਵੀ ਕੋ ਦੇਹਰੋ ਪੂਜਨ ਮਾਈ।
ਜਿਹੜਾ ਦੇਵੀ ਮਾਤਾ ਦਾ ਮੋਹਰਾ ਹੈ ਮੰਦਰ ਹੈ ਉਹਨੂੰ ਪੂਜਣ ਵਾਸਤੇ।
ਚੌਪਈ ਇਉਂ ਰਿਪ ਸੋ ਕਹਿ ਪ੍ਰਗਟ ਸੁਣਾਈ।
ਰਾਜੇ ਨੂੰ ਤਾਂ ਇਉਂ ਕਹਿੰਦੇ ਪ੍ਰਗਟ ਕਹਿ ਕੇ ਸੁਣਾਇਆ ਹੈ।
ਮੀਤ ਹੈ ਉਤੈ ਸਹੇਟ ਬਤਾਈ।
ਉਧਰ ਕਹਿੰਦੇ ਜਿਹੜਾ ਸਹੇਟ ਖੜੋਤਾ ਹੋਇਆ ਨਾ ਪਾੜੇ ਉਹਨੂੰ ਦੱਸ ਦਿੱਤਾ ਹੈ।
ਭਵਨ ਭਵਾਨੀ ਕੇ ਮੈਂ ਜੈ ਹਾਂ।
ਆਵੇ ਕੱਲ ਨੂੰ ਜਿੱਥੇ ਦੇਵੀ ਦਾ ਮੰਦਰ ਹੈ ਉੱਥੇ ਸਖੀਆਂ ਸਮੇਤ ਮੈਂ ਮੱਥਾ ਟੇਕਣ ਜਾਊਂਗੀ।
ਪੂਜ ਮੰਗਲਾ ਕੋ ਫਿਰ ਐ ਹਾਂ।
ਆ ਮੰਗਲਾ ਦੇਵੀ ਨੂੰ ਪੂਜ ਕੇ ਫਿਰ ਮੈਂ ਵਾਪਸ ਮੁੜ ਆਵਾਂਗੀ।
ਦੋਹਰਾ ਜੋ ਕੋ ਹਮਰੋ ਹਿਤੂ।
ਕਹਿੰਦੇ ਵੀ ਜੋ ਸਾਡੇ ਨਾਲ ਕੋਈ ਹਿੱਤ ਰੱਖਦਾ ਹੋ
ਤਹਿ ਮਿਲਿਓ ਮੋਹਿਆ।
ਆ ਕੇ ਸਾਨੂੰ ਮਿਲ ਜੁਲ ਲਵੇ।
ਭੇਦ ਕਛੂ ਨ੍ਰਿਪ ਨਾ ਲਖਿਓ।
ਰਾਜੇ ਦੇ ਸਾਹਮਣੇ ਬਚਨ ਕਿਹਾ, ਰਾਜੇ ਨੇ ਕੋਈ ਭੇਦ ਨਾ ਜਾਣਿਆ।
ਵੀ ਤਹਿ ਗਈ ਜਤਾ।
ਹਾਂ ਇਸ ਤਰ੍ਹਾਂ ਕਹਿੰਦੇ ਜਿਹਨੂੰ ਦੱਸਣਾ ਸੀ ਉਹਨੂੰ ਇਹ ਰਾਣੀ ਦੱਸ ਗਈ ਹੈ।
ਇਹੋ ਕਹਿ ਕੇ ਰਾਣੀ ਉੱਠੀ।
ਇਸ ਤਰ੍ਹਾਂ ਦੇ ਬਚਨ ਕਹਿ ਕੇ ਰਾਣੀ ਉੱਠ ਖੜੋਤੀ ਰਾਜੇ ਕੋਲੋਂ।
ਕਰੇ ਉਮੀਤ ਗ੍ਰਹਿ ਗੌਨ।
ਜਿੱਧਰ ਹੈ ਸੀ ਉਧਰ ਨੂੰ ਜਾਣਾ ਕੀਤਾ।
ਨ੍ਰਿਪਤ ਪ੍ਰਫੁੱਲਿਤ ਚਿੱਤ ਭਇਓ।
ਰਾਜਾ ਆਪਣੇ ਚਿੱਤ ਵਿੱਚ ਬਹੁਤ ਕਹਿੰਦੇ ਖੁਸ਼ੀ ਨਾਲ ਖਿੜ ਗਿਆ।
ਗਈ ਸੇਵਾ ਕੇ ਭੌਨ।
ਮੇਰੀ ਰਾਣੀ ਦੇਖੋ ਅੱਜ ਮੇਰੇ ਵਾਂਗ ਦੇਵੀ ਦੇ ਮੰਦਰ ਮੱਥਾ ਟੇਕਣ ਗਈ ਹੈ। ਇਹ ਨਹੀਂ ਪਤਾ ਵੀ ਹੋਰ ਹੀ ਕਿਤੇ ਫਿਰਦੀ ਖੇ ਖਾਂਦੀ ਹੈ। ਇਹ ਛਲ ਕਵਟ ਹੈ, ਇਸ ਕਰਕੇ ਸ਼ਰਣੀਆਂ ਕਪਟੀਆਂ ਤੋਂ ਬਚ ਕੇ ਰਹਿਣਾ।
ਸ੍ਰੀ ਚਰਿੱਤਰ ਪਖਿਆਨੇ ਤਿਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 88 ਵੋ ਚਰਿੱਤਰ ਸਮਾਪਤ। ਮਸਤ ਸੁਭ ਮਸਤ ਅਫਜੂ।
ਇੱਥੇ 88ਵਾਂ ਪ੍ਰਸੰਗ ਉਹ ਸਮਾਪਤ ਹੋਇਆ ਅਤੇ ਸਮਾਂ ਵੀ ਸੰਪੂਰਨ ਹੋ ਗਿਆ। ਅਗਲਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹਾ ਸੁਣਾਂਗੇ। ਹੁਣ ਇੱਥੇ ਸਮਾਪਤੀ ਹੈ ਜੀ।
ਪਿਓ ਕਹਿ ਕੇ ਰਾਣੀ ਉੱਠੀ। ਮੀਕ ਕਹਿ ਕਰਿਓ ਮੀਤ ਗ੍ਰਹਿ ਕੌਣ। नृपत प्रफुल्लित चित पयो गई सेवा के पौन। इत श्री चरित्र पखयाने त्रिया चरित्रे मंत्री भूप संवादे 88 वौ चरित्र समापत। मस्त शुभ मस्त अफजू।
वाहिगुरु जी का खालसा वाहिगुरु जी की फतेह। हे अच्युत हे पार ब्रह्म अविनाशी अविनाश हे पूरन हे सर्वमय दुख पंजन गुण तार हे संगी हे निरंकार हे निर्गुण सब ठीक हे गोविंद हे गुण निदान जंके सदा भवे हे अपरंपर हर हरे हैपी होवन हार हे संतां का सदा संग निराराय आधार हे ठाकुर हां दासरो मैं निर्गुण गुण नहीं कोय नानक दी जय नाम दान रखो ही परोय आए प्रभ शरणांगति कृपा निध ध्यान एक अखर हर मन वसत नानक होत निहाल। वाहिगुरु नाम जहाज है चढ़े सो चरे पार जो सरदा कर सेवन दे पारे उतारन हार जो सरदा कर सेवन दे पारे उतारन हार।